ਸੱਚੇ ਪਾਤਸ਼ਾਹ ਤੇਰੇ ਘਰ ਲੱਗੇ ਹੋਏ ਚਿੱਟੇ ਪੱਥਰ ਨੂੰ ਵੀ ਕਾਲਾ ਕਰ ਦਿੱਤਾ। ਸਤਨਾਮ
ਸ੍ਰੀ ਵਾਹਿਗੁਰੂ।
ਅੰਮ੍ਰਿਤਸਰ ਚਲੇ ਜਾਓ, ਕਿਸੇ ਵੀ ਇਤਿਹਾਸਕ ਸਥਾਨ 'ਚ ਚਲੇ ਜਾਓ, ਕਿਤੇ ਹੋਏਗਾ ਵੀ ਜਿੱਥੇ ਪ੍ਰਬੰਧਕ ਹੀ ਇੱਦਾਂ ਦੇ ਹੁਣ ਜਿਹੜੇ ਕਹਿਣ ਵੀ ਜੋ ਮਰਜ਼ੀ ਹੋ ਜਾਏ ਅਸੀਂ ਨਹੀਂ ਲਿਖਣ ਦੇਣਾ, ਸੇਵਾ ਕਰੋ ਤਾਂ ਠੀਕ ਆ, ਨਹੀਂ ਕਰਨੀ ਤਾਂ ਵੀ ਤੁਹਾਡੀ ਮਰਜ਼ੀ। ਨਹੀਂ ਤੇ ਆਪ ਜੀ ਵੇਖੋਗੇ ਜਿੱਥੇ ਜਿੱਥੇ ਜਾਵਾਂਗੇ, ਅੱਜ ਗੁਰੂ ਨਾਨਕ ਦੇ ਘਰ ਦੇ ਚਿੱਟੇ ਸੰਖ ਮਰਮਰ ਨੂੰ ਪੱਥਰ ਨੂੰ ਵੀ ਲੋਕਾਂ ਨੇ ਆਪਣੇ ਨਾਂ ਲਿਖ ਲਿਖ ਕੇ ਕਾਲੇ ਕਰ ਦਿੱਤਾ, ਕਾਲੇ ਕਾਲੇ ਕਰ ਦਿੱਤਾ, ਪੱਥਰ ਵੀ ਕਾਲੇ ਕਰ ਦਿੱਤੇ। ਤੇ ਜਾਣਾ ਤੇ ਸੀ ਉੱਥੇ ਆਪਣੀ ਕਾਲਸ਼ ਲਾ ਕੇ ਤੇ ਚਿੱਟੇ ਹੋਣ ਵਾਸਤੇ ਮਨ ਸਾਫ਼ ਕਰੀਏ ਆਪਣਾ, ਤੇ ਮੇਰਾ ਨਾਂ ਨੀ ਜੀ ਲਿਖਿਆ, ਮੈਂ ਪਿਛਲੇ ਸਾਲ ਇਹਨੇ ਪੈਸੇ ਦੇ ਕੇ ਗਿਆ ਸੀ, ਮੇਰਾ ਨਾਂ ਲਿਖੋ ਪੱਥਰ ਦੇ ਉੱਤੇ ਪਤਾ ਲੱਗੇ ਵੀ ਇਹਨੇ ਇੰਨੇ ਪੈਸੇ ਦਿੱਤੇ ਆ। ਪਰ ਨਹੀਂ, ਸਤਿਗੁਰੂ ਤੇ ਜਾਣਦੇ ਨੇ ਸਭ ਦੇ ਦਿਲਾਂ ਦੀ। ਸੇਵਾਦਾਰ ਉਹੀ ਆ ਜਿਹੜਾ ਸਭ ਕੁਝ ਕਰੇ ਵੀ ਤੇ ਜਣਾਏ ਵੀ ਨਾ, ਦੱਸੇ ਵੀ ਨਾ। ਸੇਵਾ ਕਰੇ ਪਹਾੜ ਜਿੰਨੀ, ਦੱਸੇ ਨਾ ਰਾਈ ਜਿੰਨੀ। ਇੱਥੇ ਸੇਵਾ ਰਾਈ ਜਿੰਨੀ ਆ, ਦੱਸਨੇ ਆ ਪਹਾੜ ਜਿੰਨੀ। ਮੈਂ ਇੰਨੀ ਸੇਵਾ ਕਰਨਾ, ਮੈਂ ਇੰਨੀ ਸੇਵਾ ਕਰਨਾ, ਪਤਾ ਲੱਗ ਜੇ 10 ਬੰਦਿਆਂ ਨੂੰ ਵੀ ਇਹਨੇ ਆ ਸੇਵਾ ਕੀਤੀ ਹੈ। ਉਹ ਕਹਿੰਦੇ ਸੇਵਾ ਕਰੋ, ਜਪ ਤਪ ਕਰੋ, ਪਰ ਮਨ ਵਿੱਚ ਮਾਨ ਨਾ ਆਵੇ, ਫਿਰ ਨਹੀਂ ਕੁਛ ਪ੍ਰਾਪਤ ਕਰ ਸਕਦੇ ਜੇ ਹਉਮੈ ਆ ਗਈ। ਇੱਕੋ ਚੀਜ਼ ਨਾਲ ਵਿਰੋਧ ਆ ਨਾਮ ਦਾ। ਮਹਾਰਾਜ ਕਹਿੰਦੇ ਨਾਮ ਦੀ ਦਾਤ ਮਿਲੇਗੀ ਤੈਨੂੰ ਇੱਥੋਂ ਹੀ, ਇਹ ਦਰ ਹੈ। ਜੇ ਹੁਣ ਸੁਨਿਆਰ ਦੀ ਦੁਕਾਨ ਤੇ ਜਾਓਗੇ, ਜੇ ਸੋਨਾ ਲੈਣਾ ਕੁਛ ਦੇਣਾ ਪਏਗਾ। ਲੋਹਾਰ ਲੋਹੇ ਦੀ ਦੁਕਾਨ ਤੇ ਜਾਓਗੇ, ਗਾਡਰ ਲੈਣੇ ਲੋਹਾ ਲੈਣਾ ਕੁਛ ਦੇਣਾ ਪਏਗਾ। 5 ਰੁਪਏ ਦੀ ਇੱਕ ਇੱਕ ਮਾਚਿਸ ਵੀ ਲੈਣ ਜਾਣੀ ਤਾਂ ਵੀ ਤੁਹਾਨੂੰ 5 ਪੈਸੇ, 10 ਪੈਸੇ, 50 ਪੈਸੇ, ਰੁਪਇਆ ਦੇਣਾ ਪਏਗਾ, ਉੱਥੇ ਕੁਛ ਦੇਣਾ ਪਏਗਾ। ਇੱਥੇ ਜੇ ਨਾਮ ਦੀ ਦਾਤ ਲੈਣੀ ਹੈ ਨਾ ਗੁਰਮੁਖੋ, ਤੇ ਖਾਲੀ ਹੱਥ ਨਹੀਂ ਮਿਲਣੀ, ਕੁਛ ਦੇਣਾ ਪਏਗਾ। ਕੀ ਮਾਇਆ ਦੇਣੀ ਪਏਗੀ, ਰੁਮਾਲੇ ਦੇਣੇ ਪੈਣਗੇ, ਕੀ ਦੇਣਾ ਪਏਗਾ? ਮਹਾਰਾਜ ਕਹਿੰਦੇ ਭਾਈ ਨਾਮ ਦੀ ਦਾਤ ਤੈਨੂੰ ਮਿਲ ਜਾਏਗੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਇੱਥੇ ਫਿਰ ਅੱਗੇ ਕਹਿੰਦੇ ਨੇ ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮਹਿ ਢੋਲ। ਉਹ ਕਹਿੰਦੇ ਨਾਮ ਲੈ ਜਾ, ਪਰ ਕੀ ਛੱਡ ਜਾ, ਦੇ ਕੀ ਜਾ ਮੈਨੂੰ ਤਜ ਅਭਿਮਾਨ, ਆਪਣੀ ਹਉਮੈ ਦੇ ਜਾ ਤੇ ਨਾਮ ਦੀ ਦਾਤ ਤੈਨੂੰ ਮਿਲ ਜਾਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਉਮੈ ਕੱਢ ਦੇ ਆਪਣੀ, ਆਪਣੀ ਮੈਂ ਮੇਰੀ ਖਤਮ ਕਰ ਦੇ ਤੇ ਨਾਮ ਦੀ ਦਾਤ ਮਿਲ ਜਾਏਗੀ। ਆਪਣਾ ਹੰਕਾਰ ਕੱਢ ਦੇ ਵੀ ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕੀਤਾ, ਕਹਿੰਦੇ ਛੱਡ ਦੇ, ਮੈਂ ਕੌਣ ਆ ਉਹ ਕਰਾ ਰਿਹਾ। ਅਖੰਡ ਪਾਠ ਸਾਹਿਬ ਮੇਰੇ ਚ ਕੀ ਹਿੰਮਤ ਆ, ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਸਾਲ ਬਾਅਦ ਮੇਰੇ ਤੋਂ ਸੇਵਾ ਲੈਂਦੇ ਨੇ, ਸਾਲ ਬਾਅਦ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਤਾਂ ਹੀ ਗੱਲ ਬਣੇਗੀ। ਇਦਾਂ ਦੀ ਹੋਵੇ ਗੱਲ, ਫਿਰ ਹੌਲੀ ਹੌਲੀ ਕਿਰਪਾ ਹੁੰਦੀ ਹੈ। ਜੇ ਮਨ ਵਿੱਚ ਮਾਨ ਆ ਗਿਆ, ਫਿਰ ਜਿਹੋ ਜਿਹਾ ਕੀਤਾ, ਜਿਹੋ ਜਿਹਾ ਨਾ ਕੀਤਾ, ਕੋਈ ਵੀ ਸੇਵਾ ਲੇਖੇ ਨਹੀਂ ਪੈਂਦੀ, ਫਿਰ ਸੇਵਾ ਪ੍ਰਵਾਨ ਨਹੀਂ ਹੋਣੀ। ਸੇਵਾ ਉਹੀ ਪ੍ਰਵਾਨ ਹੁੰਦੀ ਆ ਜਿਹੜੀ ਭਾਵਨਾ ਨਾਲ ਕੀਤੀ ਜਾਵੇ ਤੇ ਨਿਰਇੱਛਤ ਹੋ ਕੇ ਕੀਤੀ ਜਾਵੇ। ਫਿਰ ਮਹਾਰਾਜ ਕਿਰਪਾ ਕਰਦੇ ਨੇ, ਭਾਗ ਲੱਗਦੇ ਨੇ। ਇੱਥੇ ਪਿਆਰ ਵਾਲਿਆਂ ਨੇ ਮੰਗਿਆ ਨਹੀਂ, ਬਿਨਾਂ ਮੰਗਣ ਤੋਂ ਵੀ ਦਾਤਾਂ ਮਿਲਦੀਆਂ ਨੇ, ਮੰਗਣ ਨਾਲ ਹੀ ਗੱਲ ਨਹੀਂ ਬਣਦੀ। ਇੱਕ ਗੱਲ ਯਾਦ ਰੱਖੋ ਪਿਆਰਿਓ, ਜਿਹੜਾ ਬੰਦਾ ਬਹੁਤਾ ਮੰਗਦਾ ਹੋਵੇ ਉਹ ਸਾਨੂੰ ਚੰਗਾ ਨਹੀਂ ਲੱਗਦਾ। ਸਾਡੀ ਜ਼ਿੰਦਗੀ 'ਚ ਵੇਖੋ, ਜ਼ਰਾ ਕੁ ਝਾਤੀ ਮਾਰਨਾ, ਜੇ ਘਰ ਵਾਲੀ ਕਵੇ ਵੀ ਆਹ ਲਿਆ ਦਿਓ ਜੀ, ਆਹ ਲਿਆ ਦਿਓ ਜੀ, ਆਹ ਲਿਆ ਦਿਓ ਜੀ, ਆਹ ਲਿਆ ਦਿਓ ਜੀ, ਘਰ ਵਾਲਾ ਇੱਕ ਦਿਨ ਲੈ ਆਏਗਾ, ਦੋ ਦਿਨ, ਚਾਰ ਦਿਨ, 10 ਦਿਨ, ਇੱਕ ਦਿਨ ਅੱਕ ਜਾਏਗਾ, ਲਿਆ ਕੇ ਤੇ ਦਏਗਾ ਵੀ ਕਲੇਸ਼ ਨਾ ਪਏ ਘਰ 'ਚ, ਪਰ ਮਨ ਨਹੀਂ ਮੰਨਦਾ, ਦੁਖੀ ਹੋ ਜਾਂਦਾ ਮਨ। ਜੇ ਬੱਚੇ ਮੰਗਦੇ ਰਹਿਣ, ਮੰਗਦੇ ਰਹਿਣ, ਬਾਪੂ ਅੱਕ ਜਾਂਦਾ। ਤੇ ਕਈ ਇੱਦਾਂ ਦੇ ਨੇ ਜਿਹੜੇ ਚਾਅ ਨਾਲ ਹੀ ਆਪ ਹੀ ਲੈ ਕੇ ਜਾਂਦੇ ਨੇ ਵੀ ਮੰਗਦੇ ਨਹੀਂ, ਉਹਦੇ ਤੇ ਸਾਡੀ ਜ਼ਿਆਦਾ ਖੁਸ਼ੀ ਹੁੰਦੀ ਹੈ। ਜਿਹੜਾ ਮੰਗੇ ਨਾ, ਇਹ ਨਹੀਂ ਪਤਾ ਵੀ ਜਿਹੜਾ ਮੰਗ ਰਿਹਾ ਉਹਦੇ ਤੇ ਇਹ ਨਹੀਂ ਪਤਾ ਵੀ ਗੁੱਸਾ ਕਰੀਏ, ਜਿਹੜਾ ਨਾ ਮੰਗੇ ਨਹੀਂ ਪਤਾ ਉਹਨੂੰ ਕੀ ਕੁਛ ਦੇ ਦੇਈਏ, ਜਿਹੜਾ ਬੋਲੇ ਨਾ, ਜਿਹੜਾ ਮੰਗੇ ਨਾ। ਅਸੀਂ ਤੇ ਹੈ ਹੀ ਮੰਗਦੇ ਸਾਰੇ, ਮੰਗਣ ਤੋਂ ਬਿਨਾਂ ਸਾਡੇ ਕੋਲ ਗੱਲ ਹੀ ਨਹੀਂ ਦੂਜੀ। ਅਸੀਂ ਤੇ ਗੁਰਦੁਆਰੇ ਮੰਗਣ ਜਾਂਦੇ ਹਾਂ ਜਾਂ ਲੜਨ ਜਾਂਦੇ ਹਾਂ, ਜਾਂ ਤੇ ਮੰਗਣ ਜਾਈਦਾ ਜਾਂ ਲੜਨ ਜਾਈਦਾ। ਜੇ ਪਹਿਲਾਂ ਤੇ ਮੰਗਣ ਗਏ, ਜੇ ਨਾ ਦਾਤ ਮਿਲੀ ਤੇ ਫਿਰ ਲਾਂਭੇ ਦੇਣ ਗਏ, ਲੜਨ ਗਏ ਵੀ ਆਹ ਨਹੀਂ ਦਿੱਤਾ, ਆਹ ਨਹੀਂ ਦਿੱਤਾ, ਆਹ ਨਹੀਂ ਦਿੱਤਾ, ਆਹ ਨਹੀਂ ਦਿੱਤਾ। ਪਰ ਗੁਰਦੁਆਰੇ ਜਾਣਾ ਸ਼ੁਕਰਾਨਾ ਕਰਨ ਵਾਸਤੇ, ਕਹਿੰਦੇ ਗੁਰਦੁਆਰੇ ਜਾਇਆ ਕਰੋ ਪ੍ਰਾਰਥਨਾ ਕਰਨ ਵਾਸਤੇ, ਧੰਨਵਾਦ ਕਰਨ ਵਾਸਤੇ ਜਾਇਆ ਕਰੋ ਵੀ ਸੱਚੇ ਪਾਤਸ਼ਾਹ ਤੇਰਾ ਧੰਨਵਾਦ, ਤੂੰ ਮੈਨੂੰ ਅੱਗੇ ਹੀ ਬੜਾ ਕੁਝ ਦਿੱਤਾ। ਕਹਿੰਦੇ ਫਿਰ ਹੋਰ ਵੀ ਦੇਵੇਗਾ, ਉਹਦੀਆਂ ਦਾਤਾਂ ਤੇ ਬੇਅੰਤ ਨੇ, ਬਹੁਤ ਕੁਝ ਦਿੱਤਾ ਉਹਨੇ, ਅਸੀਂ ਉਹਦੀ ਬਖਸ਼ਿਸ਼ ਨਾਲ ਹੀ ਤੁਰੇ ਫਿਰਨੇ। ਜਿਹੜੇ ਆਪਾਂ ਇੱਥੇ ਚੱਲ ਕੇ ਆਏ ਆ ਨਾ, ਇਹ ਉਹਦੀ ਕਿਰਪਾ ਨਾਲ ਹੀ ਆਏ ਆ। ਆ ਜਿਹੜੇ ਸਵਾਸ ਲੈ ਰਹੇ ਆ, ਇਹ ਉਹਦੀ ਕਿਰਪਾ ਨਾਲ ਹੀ ਲੈ ਰਹੇ ਆ, ਆ ਰਹੇ ਨੇ ਵਾਹਿਗੁਰੂ। ਸਵਾਸ ਲੈ ਨਹੀਂ ਰਹੇ, ਬੰਦਾ ਨਹੀਂ ਸਵਾਸ ਲੈ ਰਿਹਾ। ਅਸੀਂ ਕਹਿੰਦੇ ਹਾਂ ਫਲਾਣਾ ਸਵਾਸ ਲੈ ਰਿਹਾ, ਬਾਪੂ ਸਵਾਸ ਲੈ ਰਿਹਾ, ਬੱਚਾ ਸਵਾਸ ਲੈ ਰਿਹਾ। ਸਵਾਸ ਜੇ ਬੰਦਾ ਲੈ ਰਿਹਾ ਤੇ ਫਿਰ ਲੈਂਦੇ ਹੀ ਰਹੇ ਸਵਾਸ, ਫਿਰ ਮਰਦਾ ਕਿਉਂ ਹੈ? ਜੇ ਅਸੀਂ ਸਵਾਸ ਲੈ ਰਹੇ ਹਾਂ ਤੇ ਲੈਂਦੇ ਰਹੀਏ। ਕਹਿੰਦੇ ਸਵਾਸ ਲੈ ਨਹੀਂ ਰਹੇ, ਸਵਾਸ ਤੇ ਆ ਰਹੇ ਨੇ, ਸਵਾਸ ਦੇ ਰਹੇ ਆ। 24,000 ਸਵਾਸ ਰੋਜ਼ ਆਉਂਦਾ ਹੈ, ਕਾਹਦੇ ਵਾਸਤੇ? ਲੈ ਭਾਈ ਵਾਹਿਗੁਰੂ ਕਹਿ, ਰਾਮ ਕਹਿ, ਨਹੀਂ ਕਿਹਾ ਇੱਕ ਹੋਰ ਸਵਾਸ ਭੇਜ ਦਿੰਦਾ, ਹੁਣ ਕਹਿ ਲੈ, ਨਹੀਂ ਕਿਹਾ ਇੱਕ ਹੋਰ ਸਵਾਸ ਭੇਜ ਦਿੰਦਾ, ਹੁਣ ਕਹਿ ਲੈ। ਕਹਿੰਦੇ 24,000 ਸਵਾਸ ਭੇਜ ਰਿਹਾ, ਤੂੰ ਕਦਰ ਕੀਤੀ? ਕਿੱਡਾ ਅਹਿਸਾਨ ਫਰਾਮੋਸ਼ ਹੈ ਬੰਦਾ, ਕਿੱਡਾ ਵੱਡਾ ਕਿਰਤ ਕਾਂਡ ਹੈ। ਇੱਥੇ ਲੈ ਬੱਚਾ ਆਖੇ ਨਾ ਲੱਗੇ ਤੇ ਬਾਪੂ ਰੋਂਦਾ ਫਿਰਦਾ, ਲੈ ਮੈਂ ਇਹਦੇ ਵਾਸਤੇ ਆਹ ਕੀਤਾ, ਇਹਨੇ ਮੇਰੀ ਕਦਰ ਹੀ ਨਹੀਂ ਕੀਤੀ। ਮੈਂ ਇਹਦੇ ਵਾਸਤੇ 5 ਕਿੱਲੇ ਜ਼ਮੀਨ ਬਣਾਈ, ਮੈਨੂੰ 5 ਦੁਕਾਨਾਂ ਬਣਾ ਕੇ ਦਿੱਤੀਆਂ, ਮੈਂ ਆਪਣੇ ਮੁੰਡੇ ਨੂੰ 5 ਕਮਰਿਆਂ ਵਾਲੀ ਕੋਠੀ ਪਾ ਕੇ ਦਿੱਤੀ, ਆ ਇਹਦੇ 'ਚ ਬੈੱਡਰੂਮ ਵੀ ਬਣਾਇਆ, ਇਹਦੇ ਵਾਸਤੇ ਅਸੀਂ ਆਹ ਵੀ ਗੈਸਟ ਰੂਮ ਵੀ ਬਣਾਇਆ, ਆਹ ਵੀ ਬਣਾਇਆ, ਆਹ ਵੀ ਬਣਾਇਆ, ਇਹ ਕਦਰ ਹੀ ਨਹੀਂ ਕਰਦਾ। ਤੇ ਰੱਬ ਨੇ ਜਿਹੜੇ 24,000 ਸਵਾਸ ਦਿੱਤੇ ਦਿੱਤੇ ਵਾਹਿਗੁਰੂ ਵਾਹਿਗੁਰੂ ਕਹਿਣ ਵਾਸਤੇ, ਸਾਡੇ ਸਵਾਸ ਤੇ ਲੰਘ ਗਏ ਸੀ, ਇੱਕ ਵਾਰੀ ਵੀ ਨਹੀਂ ਆਖਿਆ, ਫਿਰ ਉਹਦਾ ਕਿੱਡਾ ਵੱਡਾ ਲਾਂਭਾ ਹੋਏਗਾ ਸਾਡੇ ਸਿਰ। ਨਾਲੇ ਕੋਠੀਆਂ ਕੀ ਨੇ ਸਵਾਸ ਦੇ ਬਦਲੇ? ਜ਼ਮੀਨ ਜਾਇਦਾਦ ਕੀ ਆ? ਲਓ ਸਾਰੇ ਪਟਿਆਲੇ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ, ਸਾਰੇ ਪਟਿਆਲੇ ਦੀ, ਸਾਰੇ ਪੰਜਾਬ ਦੀ, ਸਾਰੇ ਹਿੰਦੁਸਤਾਨ ਦੀ, ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ। ਐਡੀ ਵੱਡੀ ਮਹਿੰਗੀ ਚੀਜ਼ ਦੇ ਰਿਹਾ ਤੈਨੂੰ ਤੇ ਤੂੰ ਕਹਿੰਦਾ ਰੱਬ ਨੇ ਮੈਨੂੰ ਦਿੱਤਾ ਹੀ ਕੀ? 4 ਛਿੱਲੜ ਨਹੀਂ ਦਿੱਤੇ ਤੇ ਰੱਬ ਨੂੰ ਗਾਲਾਂ ਕੱਢਦੇ ਨੇ ਲੋਕ, ਰੱਬ ਨੂੰ ਲਾਂਭੇ ਦਿੰਦੇ ਨੇ, ਰੱਬ ਨੇ ਸਾਨੂੰ ਕੀ ਦਿੱਤਾ? ਇਹ ਕਿਤੇ ਛੋਟੀ ਦਾਤ ਆ ਜਿਹੜੇ ਸਵਾਸ ਭੇਜ ਰਿਹਾ ਉਹ, ਇਹ ਕਿਤੇ ਛੋਟੀ ਗੱਲ? ਜੇ ਗਵਾਂਢੀ ਮਰ ਗਿਆ ਤੇ ਅਸੀਂ ਵੀ ਮਰ ਸਕਦੇ ਸੀ ਹੁਣ ਤੱਕ, ਜੇ ਸਾਡੇ ਨਾਲ ਜੰਮਿਆ ਮਰ ਗਿਆ, ਸਾਡੇ ਨਾਲ ਬੈਠਾ ਐਕਸੀਡੈਂਟ ਹੋ ਕੇ ਜਾਨ ਨਿਕਲ ਗਈ, ਸਾਡੀ ਵੀ ਨਿਕਲ ਸਕਦੀ ਸੀ। ਇਹ ਉਹਦੀ ਕਿਰਪਾ ਨਾਲ ਹੀ ਤੁਰੇ ਫਿਰਨੇ ਆ। ਯਾਦ ਰੱਖੋ ਗੁਰਦੁਆਰੇ ਜਦੋਂ ਜਾਣਾ, ਜਦੋਂ ਅਸੀਂ ਬੇਨਤੀ ਕਰਨੀ ਆ ਨਾ, ਹੱਥ ਜੋੜ ਕੇ ਇਹੀ ਕਹਿਣਾ ਹੈ ਵੀ ਤੇਰਾ ਦਿੱਤਾ ਬਹੁਤ ਕੁਛ ਸੱਚੇ ਪਾਤਸ਼ਾਹ ਤੇਰਾ ਧੰਨਵਾਦ, ਮੈਂ ਤੇ ਇਹਦੇ ਯੋਗ ਹੀ ਨਹੀਂ ਸੀ। ਇਹ ਸਿੱਖੀ, ਮੈਂ ਇਹਦੇ ਯੋਗ ਨਹੀਂ, ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ ਹੈ। ਫਿਰ ਵੇਖਣਾ ਰੰਗ ਕਿਵੇਂ ਲੱਗਦੇ ਨੇ, ਫਿਰ ਭਾਗ ਲੱਗਣਗੇ। ਮਨਮੁਖ ਸਦਾ ਗਿਲੇ ਸ਼ਿਕਵਿਆਂ 'ਚ ਜਿਉਂਦਾ ਤੇ ਗੁਰਮੁਖ ਸਦਾ ਭਾਣੇ ਵਿੱਚ ਜਿਉਂਦਾ। ਗੁਰਦੁਆਰੇ ਜਦੋਂ ਵੀ ਜਾਣਾ, ਧੰਨਵਾਦ ਕਰਨ ਚੱਲਿਆ ਮੈਂ ਸੱਚੇ ਪਾਤਸ਼ਾਹ ਦਾ ਵੀ ਆ 24 ਘੰਟੇ ਲੰਘੇ ਮੱਥਾ ਟੇਕੇ ਨੂੰ। ਕੱਲ ਸਵੇਰੇ 6 ਵਜੇ ਗਿਆ ਸਾਂ, ਅੱਜ ਸਵੇਰੇ 6 ਵਜੇ ਚੱਲਿਆ ਵੀ ਸੱਚੇ ਪਾਤਸ਼ਾਹ ਤੁਸੀਂ 24,000 ਸਵਾਸ ਮੈਨੂੰ ਐਡਾ ਬੇਕੀਮਤੀ ਦਿੱਤਾ, ਆਪ ਜੀ ਦਾ ਧੰਨਵਾਦ, ਮੈਂ ਤੇ ਇਹਦੇ ਯੋਗ ਨਹੀਂ ਸੀ। ਪਰ ਜੇ ਅਸੀਂ ਸਾਰੀ ਜ਼ਿੰਦਗੀ ਮੰਗਣ ਵਾਸਤੇ ਹੀ ਗੁਰਦੁਆਰੇ ਗਏ ਤੇ ਜਿਹੜੀਆਂ ਉਹਨੀਆਂ ਦਾਤਾਂ ਦਿੱਤੀਆਂ ਨੇ ਉਹਦਾ ਧੰਨਵਾਦ ਕਰਨ ਕਦੋਂ ਜਾਵਾਂਗੇ? ਜੇ ਅਸੀਂ ਬਚਪਨ ਤੋਂ ਮੰਗਣ ਲੱਗੇ ਹਾਂ, ਜਿੱਦਣ ਤੋਂ ਹੋਸ਼ ਸੰਭਾਲੀ ਹੈ ਉਦਣ ਤੋਂ ਮੰਗਣ ਲੱਗੇ ਹਾਂ। ਮੈਂ 3-3 ਸਾਲ ਦੀਆਂ ਬੱਚੀਆਂ ਵੀ ਕਹਿੰਦੀਆਂ ਸੁਣੀਆਂ ਨੇ, ਵੀਰਾ ਲੈਣਾ, ਸਾਨੂੰ ਬੱਚਾ ਇੱਕ ਵੀਰ ਚਾਹੀਦਾ। ਕਿ ਨਿੱਕੀ ਜਿਹੀ ਉਮਰ ਤੋਂ ਬੰਦਾ ਮੰਗਣ ਲੱਗ ਪੈਂਦਾ, ਮੰਗਦਾ ਰਹਿੰਦਾ। ਜੇ ਗੁਰਦੁਆਰੇ ਅਸੀਂ ਸਦਾ ਹੀ ਮੰਗਣ ਵਾਸਤੇ ਜਾਣਾ ਹੈ, ਜਿਹੜੀ ਹੋਰ ਸ਼ਬਦ ਹੈ ਨਾ ਵੀ ਆਹ ਦਿਓ, ਹੋਰ ਦਿਓ, ਹੋਰ ਦਿਓ, ਕਹਿੰਦੇ ਹੋਰ ਉਹ ਹੈ ਜਿਹੜਾ ਕਦੇ ਭਰੇ ਨਾ, ਹੋਰ ਦਾ ਰੱਥੇ ਹੈ ਜਿਹੜਾ ਕਦੇ ਮੁੱਕੇ ਨਾ, ਹੋਰ ਤੇ ਭਰਦਾ ਹੀ ਨਹੀਂ ਕਦੇ। ਤੇ ਜੇ ਅਸੀਂ ਮੰਗਣ ਹੀ ਗਏ ਤੇ ਬਚਪਨ ਤੋਂ ਲੈ ਕੇ ਵਡੇਪੇ ਤੱਕ ਮੰਗਦੇ ਰਹੇ, ਫਿਰ ਉਹਦਾ ਸ਼ੁਕਰੀਆ ਕਰਨ ਕਦੋਂ ਜਾਵਾਂਗੇ? ਉਦੋਂ ਤੇ ਸਮਾਂ ਆ ਜਾਣਾ। ਤੇ ਜੇ ਕੋਈ ਸਾਥੋਂ ਚੀਜ਼ ਲੈ ਜਾਏ ਤੇ ਧੰਨਵਾਦ ਨਾ ਕਰੇ ਤੇ ਚੰਗਾ ਲੱਗਦਾ? ਉਹ ਸਾਨੂੰ ਵਧੀਆ ਲੱਗੇਗਾ? ਰੱਬ ਨੇ ਇੰਨਾ ਕੁਝ ਦਿੱਤਾ, ਗੁਰਦੁਆਰੇ ਜਾਣਾ ਹੀ ਅਸੀਂ ਧੰਨਵਾਦ ਕਰਨਾ, ਮੰਦਿਰ ਵਿੱਚ ਜਾਣਾ ਹੀ ਸ਼ੁਕਰੀਆ ਕਰਨਾ, ਮੁਸਲਮਾਨ ਮਸੀਤ ਵਿੱਚ ਜਾਏ ਉਹਦਾ ਧੰਨਵਾਦ ਕਰਨ ਵਾਸਤੇ ਜਾਵੇ। ਅਸੀਂ ਗੁਰਦੁਆਰੇ ਜਾਣਾ ਹੀ ਇਸੇ ਵਾਸਤੇ, ਸੱਚੇ ਪਾਤਸ਼ਾਹ ਤੁਹਾਡੀਆਂ ਦਿੱਤੀਆਂ ਦਾਤਾਂ ਬਹੁਤ ਨੇ, ਬੜੀ ਬਖਸ਼ਿਸ਼ ਆਪ ਜੀ, ਪਰ ਅਸੀਂ ਤੇ ਸਦਾ ਹੀ ਲਾਂਭੇ ਲੈ ਕੇ ਜਾਂਦੇ। ਸਦਾ ਹੀ ਆਹ ਨਹੀਂ ਮਿਲਿਆ, ਆਹ ਨਹੀਂ ਮਿਲਿਆ, ਆਹ ਨਹੀਂ ਮਿਲਿਆ, ਪਰ ਇਹੀ ਕਹਿਣਾ ਸੱਚੇ ਪਾਤਸ਼ਾਹ ਵਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਰਾਜੇ ਦੀਆਂ 7 ਰਾਣੀਆਂ ਸੀ, ਚੱਲਿਆ ਗਿਆ ਯਾਤਰਾ ਤੇ, ਉੱਥੋਂ ਨੇ ਚਿੱਠੀਆਂ ਪਾਈਆਂ, ਮੰਗਾਓ ਜੋ ਮੰਗਾਉਣਾ, ਮੰਤਰੀ ਭੇਜਿਆ, ਰਾਣੀਆਂ ਕੱਲੀਆਂ ਕੱਲੀਆਂ ਨੂੰ ਪੁੱਛੀ ਕੀ ਚਾਹੀਦਾ, ਕੱਲੀ ਕੱਲੀ ਰਾਣੀ ਕੋਲ ਮੰਤਰੀ ਗਿਆ, ਕੀ ਚਾਹੀਦਾ ਰਾਣੀ, ਉਹਨੂੰ ਕਹੋ ਆਹ ਲੈ ਕੇ ਆਵੇ, ਜੇ ਗਿਆ ਆਹ ਗਿਫਟ ਆਵੇ, ਕਹਿੰਦੇ ਨੀ ਕਈ ਜੇ ਬਾਹਰ ਗਏ ਹੋ ਗਿਫਟ ਲਿਆਓ ਜੀ, ਕੀ ਲੈ ਕੇ ਆਏ, ਗਿਫਟ ਦਿਓ ਜੀ ਸਾਨੂੰ ਕੋਈ, ਤੇ ਧਿਆਨ ਦੇਣਾ। ਉਹ ਰਾਣੀ, ਇੱਕ ਰਾਣੀ ਨੇ ਆਖਿਆ ਮੈਨੂੰ ਆਹ ਚਾਹੀਦਾ, ਦੂਜੀ ਨੇ ਆਖਿਆ ਆਹ ਚਾਹੀਦਾ, ਤੀਜੀ ਨੇ ਆਖਿਆ ਆਹ ਚਾਹੀਦਾ, ਚੌਥੀ ਨੇ ਆਖਿਆ ਆਹ ਚਾਹੀਦਾ। ਇੱਕ ਰਾਣੀ ਨੇ ਚਿੱਠੀ ਲਿਖੀ, ਲਾਲ ਸ਼ਾਹੀ ਨਾਲ ਸੱਸੇ ਨੂੰ ਕੰਨਾਂ ਲਿਖ ਦਿੱਤਾ, ਸਾ ਲਾਲ ਸ਼ਾਹੀ ਨਾਲ ਸੱਸੇ ਨੂੰ ਕੰਨਾਂ ਪਾ ਦਿੱਤਾ, ਸਾ ਲੈ ਬਈ ਲੈ ਜਾ। ਉਹ ਜਦੋਂ ਰਾਜੇ ਨੇ ਵੇਖੀਆਂ ਚਿੱਠੀਆਂ ਖੋਲੀਆਂ, ਵੀ ਇਹਦੇ 'ਚ ਕੀ ਲਿਖਿਆ, ਆਹ ਲਿਆਓ ਲਿਆਓ ਭਾਈ, ਜੇ ਕਿਸੇ ਨੇ ਆਖਿਆ ਆਹ ਚੀਜ਼ ਗਹਿਣੇ ਲਿਆ ਦਿਓ, ਗਹਿਣੇ ਲਿਆਓ, ਕੱਪੜੇ ਲਿਆ ਦਿਓ, ਕੱਪੜੇ ਲਿਆਓ, ਸਾਰਾ ਕੁਝ ਲਿਆ ਤਾ। ਸਭ ਤੋਂ ਛੋਟੀ ਰਾਣੀ ਦੀ ਚਿੱਠੀ ਖੋਲ ਕੇ ਪੜ੍ਹੀ ਤੇ ਲਾਲ ਅੱਖਰ ਨਾਲ ਲਿਖਿਆ ਸੱਸੇ ਨੂੰ ਕੰਨਾ ਸਾ। ਰਾਜਾ ਕਹਿੰਦਾ ਇਹ ਕੀ ਮਤਲਬ ਹੋਇਆ, ਇਹਦਾ ਇਹਦਾ ਅਰਥ ਕੀ ਬਣਿਆ, ਸਮਝ ਹੀ ਨਾ ਲੱਗੇ। ਇੱਕ ਵਜ਼ੀਰ ਨੂੰ ਪੁੱਛਿਆ, ਸਿਆਣਾ ਸੀ, ਸਮਝ ਗਿਆ, ਕਹਿੰਦਾ ਜੀ ਇਹਦਾ ਮਤਲਬ ਪਤਾ ਕੀ ਹੈ, ਲਾਲ ਸ਼ਾਹੀ ਨਾਲ ਲਿਖਿਆ, ਲਾਲ ਸੱਸੇ ਨੂੰ ਕੰਨਾ ਸਾ, ਲਾਲ ਸਾ, ਕਿਸੇ ਨੂੰ ਕੁਛ ਚਾਹੀਦਾ, ਕਿਸੇ ਨੂੰ ਕੁਛ ਚਾਹੀਦਾ, ਛੋਟੀ ਰਾਣੀ ਨੂੰ ਰਾਜੇ ਦੇ ਦਰਸ਼ਨਾਂ ਦੀ ਲਾਲਸਾ, ਇਹ ਅਸਲੀ ਮੰਗ। ਤੇ ਕਹਿੰਦੇ ਨੇ ਜਦੋਂ ਰਾਜੇ ਨੇ ਇਹ ਗੱਲ ਸੁਣੀ, ਸਾਰੀਆਂ ਰਾਣੀਆਂ ਦਾ ਸਮਾਨ ਉਹਨਾਂ ਦੇ ਮਹਿਲਾਂ 'ਚ ਪਹੁੰਚਾ ਦਿੱਤਾ ਤੇ ਆਪ ਛੋਟੀ ਰਾਣੀ ਕੋਲ ਚਲੇ ਗਏ। ਉਹ ਰਾਣੀ ਅਗਲੇ ਦਿਨ ਆ ਗਈਆਂ, ਕਹਿੰਦੀ ਅੱਗ ਲਾਉਣੀ ਸਮਾਨ ਨੂੰ, ਤੁਸੀਂ ਸਾਨੂੰ ਦਰਸ਼ਨ ਹੀ ਨਹੀਂ ਦਿੱਤੇ। ਕਹਿੰਦੇ ਤੁਸੀਂ ਮੈਨੂੰ ਮੰਗਿਆ ਹੀ ਨਹੀਂ, ਤੁਸੀਂ ਤੇ ਚੀਜ਼ਾਂ ਮੰਗੀਆਂ, ਵਸਤੂ ਮੰਗੀਆਂ, ਵਸਤੂਆਂ ਇਹ ਪਦਾਰਥ ਮੰਗੇ ਤੁਹਾਨੂੰ ਮਿਲ ਗਏ, ਮੈਨੂੰ ਤੇ ਤੁਸੀਂ ਮੰਗਿਆ ਹੀ ਨਹੀਂ। ਤੇ ਧਿਆਨ ਦੇਣਾ, ਅਸੀਂ ਕਦੇ ਰੱਬ ਨੂੰ ਤੇ ਮੰਗਿਆ ਹੀ ਨਹੀਂ, ਅਸੀਂ ਤੇ ਮੰਗਾ ਹੀ ਮੰਗਦੇ ਹਾਂ, ਸਦਾ ਮੰਗਦੇ ਹੀ ਜੰਮੇ ਆ, ਮੰਗਦਿਆਂ ਨਹੀਂ ਮਰ ਜਾਣਾ। ਜਿਹਦੀਆਂ ਮੰਗਾਂ ਮੁੱਕ ਗਈਆਂ ਉਹ ਸਾਧੂ, ਜਿਹਦੀਆਂ ਮੰਗਾਂ ਮੁੱਕ ਗਈਆਂ ਉਹ ਸੰਤ, ਜਿਹਦੀਆਂ ਮੰਗਾਂ ਮੁੱਕ ਗਈਆਂ ਉਹ ਬ੍ਰਹਮ ਗਿਆਨੀ, ਜਿਹਦੀਆਂ ਮੰਗਾਂ ਮੁੱਕ ਗਈਆਂ ਉਹ ਗੁਰਸਿੱਖ, ਜਿਹਦੀਆਂ ਮੰਗਾਂ ਮੁੱਕ ਗਈਆਂ ਉਹ ਸੇਵਕ। ਚਾਹ ਗਈ ਚਿੰਤਾ ਮਿਟੀ ਮਨੁਆ ਬੇਪਰਵਾਹ, ਜਿਸ ਕੋ ਕਿਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ। ਕਹਿੰਦੇ ਸ਼ਹਿਨਸ਼ਾਹ ਉਹ ਰਾਜੇ ਦਾ ਅਰਥ ਆ ਰਾਜਾ ਜਿਹੜਾ ਰੱਜਿਆ ਹੋਇਆ ਹੋਵੇ, ਉਹ ਸ਼ਹਿਨਸ਼ਾਹ ਹੈ ਕੌਣ, ਜਿਹਦੀ ਇੱਛਾ ਹੀ ਨਾ ਰਵੇ ਕੋਈ, ਵੀ ਤੇਰਾ ਦਿੱਤਾ ਬਹੁਤ ਕੁਛ ਹੈ, ਬਸ ਜਿੱਥੇ ਤੂੰ ਰੱਖਿਆ ਠੀਕ ਆ। ਜਾਣਾ ਇੱਕ ਦਿਨ ਉਸੇ ਸੀੜੀ ਤੇ ਆ, ਭਾਵੇਂ ਪਿੰਡ ਦਾ ਸਰਪੰਚ ਹੋਵੇ, ਭਾਵੇਂ ਇੱਕ ਦਿਹਾੜੀਦਾਰ ਹੋਵੇ, ਭਾਵੇਂ ਮਹਿਲ 'ਚ ਰਹਿਣ ਵਾਲਾ, ਭਾਵੇਂ ਛੱਪਰੀ 'ਚ ਰਹਿਣ ਵਾਲਾ, ਜਾਣਾ ਤੇ ਸਭ ਨੇ ਉੱਥੇ ਹੀ ਆ, ਘਰ ਤੇ ਸਾਰਿਆਂ ਦਾ ਉਹੀ ਹੈ ਨਾ ਭਾਈ। ਇਸੇ ਕਰਕੇ ਫਿਰ ਇਹੀ ਮੰਗ ਮੰਗੀਏ, ਵਿਣ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਪਹਿਲਾਂ ਕਹਿੰਦੇ ਜੇ ਤੇਰੇ ਨਾਮ ਤੋਂ ਕੁਝ ਹੋਰ ਮੰਗਾਂਗੇ ਤੇ ਦੁੱਖ ਸਹਿੜ ਲਾਂਗੇ, ਅੱਜ ਪੁੱਤ ਮੰਗਾਂਗੇ, ਕੱਲ ਨੂੰ ਨੂੰਹ ਚਾਹੀਦੀ ਹੈ, ਪੁੱਤ ਮੰਗਾਂਗੇ ਫਿਰ ਕਵਾਂਗੇ ਪੜ੍ਹੇ ਲਿਖੇ ਚੰਗਾ, ਜੇ ਪੜ੍ਹੇ ਲਿਖੇਗਾ ਫਿਰ ਨੌਕਰੀ ਮੰਗਾਂਗੇ, ਫਿਰ ਨੂੰਹ ਮੰਗਾਂਗੇ, ਫਿਰ ਪੋਤਾ ਮੰਗਾਂਗੇ। ਇਸ ਕਰਕੇ ਕਹਿੰਦੇ ਤੇਰੇ ਤੋਂ ਬਿਨਾਂ ਹੋਰ ਤੇ ਕੁਛ ਮੰਗਣਾ ਹੀ ਨਹੀਂ, ਜੇ ਹੋਰ ਮੰਗਾਂਗੇ ਤੇ ਫਿਰ ਮੰਗਦੇ ਹੀ ਰਹਿਣਾ ਪਏਗਾ। ਮੰਗਤੇ ਸਾਰੇ ਹੀ ਮੰਗਤੇ ਨੇ, ਕੋਈ ਵੱਡਾ ਮੰਗਤਾ, ਕੋਈ ਛੋਟਾ ਮੰਗਤਾ, ਇੱਥੇ ਫਾਟਕਾਂ ਤੇ ਖਲੋਈ ਦਾ ਨਾ ਵਾਹਿਗੁਰੂ ਬੱਤੀਆਂ ਤੇ, ਇੱਥੇ ਮੰਗਤੇ ਮੰਗਣ ਆ ਜਾਂਦੇ ਨੇ। ਸਵੇਰੇ ਵੇਖਿਓ ਗੱਡੀ ਰੋਕੋਗੇ ਨਾ ਤੇ 5-4 ਬੱਚੇ ਮੰਗਣਗੇ, ਸੀ ਕਿਹਨੇ ਲੈ ਮੰਗਤਾ, ਇਹ ਮੰਗਤਾ ਹੈ। ਤੇ ਮੰਗਤਾ ਤੇ ਮੰਗਤੇ ਤੇ ਸਾਰੇ ਹੀ ਨੇ, ਉਹ ਤੇ ਢਿੱਡ ਵਾਸਤੇ ਮੰਗਦਾ, ਕਈ ਇੱਦਾਂ ਦੇ ਮੰਗਤੇ ਨੇ ਜਿਹੜੇ ਦੂਜੇ ਦੇ ਢਿੱਡਾਂ ਵਾਸਤੇ ਮੰਗਦੇ ਨੇ। ਅਸੀਂ ਜੀ ਲੰਗਰ ਲਾਉਂਦੇ, ਅਸੀਂ ਜੀ ਆਹ ਕਰਦੇ, ਅਸੀਂ ਆਹ ਕਰਦੇ, ਉਹ ਮੰਗਦੇ ਨੇ ਦੂਜੇ ਦੇ ਢਿੱਡਾਂ ਵਾਸਤੇ ਮੰਗਦੇ ਨੇ, ਉਹ ਵੀ ਮੰਗਤੇ ਮੰਗਤੇ ਤੇ ਸਾਰੇ ਹੀ ਨੇ। ਕਿਸੇ ਦੀ ਮੰਗ ਛੋਟੀ ਆ, ਕਿਸੇ ਦੀ ਮੰਗ ਵੱਡੀ ਆ, ਪਰ ਸਤਿਗੁਰੂ ਕਹਿੰਦੇ ਨੇ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਮੰਗੋ ਨਾਮ ਦੀ ਦਾਤ, ਮੰਗੋ ਮੰਗੋ ਸਭ ਤੋਂ ਵੱਡੀ ਦਾਤ। ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ ਪਿਆਰਿਓ, ਬਾਬਾ ਆਨੰਦ ਸਿੰਘ ਕਹਿੰਦੇ ਸਨ ਉਹ ਛਾਂ ਨਾ ਮੰਗਿਆ ਕਰੋ, ਦਰਖਤ ਮੰਗਿਆ ਕਰੋ, ਛਾਂ ਨਾ ਮੰਗੋ, ਕਹਿੰਦੇ ਦਰਖਤ ਮੰਗੋ, ਦਰਖਤ ਮੰਗੋਗੇ ਤੇ ਛਾਂ ਆਪ ਹੀ ਆ ਜਾਣੀ। ਕਿਉਂ ਮੂਰਖਤਾ ਹੀ ਕਰ ਰਹੇ ਹੋ, ਛਾਂ ਮੰਗਦੇ ਹੋ, ਦਰਖਤ ਮੰਗ ਲਓ, ਛਾਂ ਆਪ ਹੀ ਆ ਜਾਣੀ, ਨਾਮ ਮੰਗ ਲਓ, ਦੁਨਿਆਵੀ ਪਦਾਰਥ ਤੇ ਆਪੇ ਆ ਜਾਣਗੇ, ਤੈਨੂੰ ਸੁੱਖ ਹੋਏਗਾ ਭਾਵੇਂ ਛੱਪੜੀ ਚ ਰਹਿੰਦਾ ਹੋਏ, ਨਾਮ ਹੋਵੇ। ਨਾਮ ਦੀ ਦਾਤ ਮੰਗ ਲੈ, ਨਿੱਕੀ ਜੀ ਕੋਠੀ ਵਿੱਚ ਹੀ ਰੱਬ ਤੈਨੂੰ ਸਬਰ ਦੇ ਦੇਗਾ। ਨਾਮ ਦੀ ਦਾਤ ਮੰਗ ਲਓ, ਛੱਪੜੀ ਵਿੱਚ ਵੀ ਸਬਰ। ਬੜੇ ਵੇਖੇ ਨੇ ਕੀ ਲੈ ਗਏ ਜੀ ਵੱਡੇ ਦੁਨੀਆਂ ਤੋਂ, ਅਸੀਂ ਤਾਂ ਇੱਥੇ ਇੱਥੇ ਹੀ ਜ਼ਿੰਦਗੀ ਕੱਟ ਲੈਣੀ, ਅੱਜ ਤੇ ਛੱਪਰੀ ਚ ਹੀ ਕੱਟ ਲਾਂਗੇ ਸਮਾਂ। ਵੱਡੇ ਵੱਡੇ ਆਏ ਚਲੇ ਗਏ, ਉਹ ਕੀ ਲੈ ਗਏ, ਅਸੀਂ ਕੀ ਲੈ ਜਾਣਾ। ਵੱਡੇ ਵੱਡੇ ਜੋ ਦਿਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਛੱਪਰੀ ਵਿੱਚ ਬੈਠੇ ਵੀ ਕਹਿਣਗੇ ਬੜਾ ਆਨੰਦ ਆ, ਇੱਥੇ ਹੀ ਸਾਰੀ ਜ਼ਿੰਦਗੀ ਲੰਘਾ ਲੈਣੀ ਹੈ। ਉਹਨਾਂ ਨੂੰ ਨਾਮ ਦੀ ਦਾਤ ਮਿਲੀ, ਉਹਨਾਂ ਨੂੰ ਪਤਾ ਇੱਦੂ ਗਾਂ ਹੈ ਹੀ ਨਹੀਂ, ਮੰਗਣ ਵਾਸਤੇ ਬਚੇ ਹੀ ਕੁਛ ਨਹੀਂ, ਮੰਗੀਏਗੀ ਇੱਥੇ ਆ ਕੇ ਤੇ ਮੰਗਾਂ ਮੁੱਕ ਜਾਂਦੀਆਂ ਸਾਰੀਆਂ। ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਭੁੱਖ ਮਿਟ ਜਾਏ ਮਨ ਦੀ। ਜਿੰਨੇ ਮਰਜ਼ੀ ਫਲ ਖਾ ਲਓ, ਜਿਹੜਾ ਪ੍ਰਸ਼ਾਦਾ ਛਕਣ ਦਾ ਆਨੰਦ ਹੈ ਭੁੱਖ ਤੇ ਤਾਂ ਹੀ ਮਿਟਦੀ। ਜੇ ਭੁੱਖ ਲੱਗੀ ਹੋਵੇ ਫਲ ਖਾ ਲਓ, ਉਹ ਗੱਲ ਨਹੀਂ ਬਣਦੀ। ਜੂਸ ਪੀ ਜਾਓ, ਉਹ ਗੱਲ ਨਹੀਂ ਬਣਦੀ। ਅਸਲ ਤੇ ਪ੍ਰਸ਼ਾਦਾ ਛਕੋਗੇ ਫਿਰ ਹੀ ਭੁੱਖ ਮਿਟਣੀ, ਨਾਮ ਦੀ ਦਾਤ ਮਿਲੇਗੀ ਅਸਲ ਭੁੱਖ ਫਿਰ ਮਿਟਣੀ। ਆਓ ਅਸੀਂ ਸਾਰੇ ਮੰਗਣਾ ਸਿੱਖ ਲਈਏ, ਮੰਗਤੇ ਤੇ ਆਪਾਂ ਹੈ ਹੀ ਆ, ਮੰਗੀਏ ਉਹ ਮੰਗ ਮੰਗੀਏ ਜਿਹਦੇ ਮੰਗਣ ਕਰਕੇ ਮੁੜ ਮੁੜ ਕੇ ਮੰਗਣਾ ਹੀ ਨਾ ਪਏ। ਮੈਂ ਰੋਂਦੇ ਵੀ ਵੇਖੇ ਨੇ ਜਿਹੜੇ ਕਹਿਣਗੇ ਰੱਬ ਨੇ ਦਿੱਤਾ ਕੀ ਪੁੱਤ ਨਹੀਂ ਹੋਇਆ, ਉਹ ਵੀ ਵੇਖੇ ਨੇ ਜਿਹੜੇ ਕਹਿਣਗੇ ਨਹੀਂ ਹੋਇਆ ਤੇ ਕੋਈ ਗੱਲ ਨਹੀਂ, ਜਿਨ੍ਹਾਂ ਦੇ ਹੈਗੇ ਨੇ ਉਹਨਾਂ ਨੇ ਕਿਹੜਾ ਨਾਲ ਲੈ ਜਾਣੇ, ਉਹ ਵੀ ਹੈਗੇ ਜਿਨ੍ਹਾਂ ਦੇ ਹੈਗੇ ਨੇ ਉਹਨਾਂ ਨੇ ਕਿਹੜਾ ਨਾਲ ਲੈ ਜਾਣੇ। ਬੜੇ ਰੋਂਦੇ ਵੇਖੇ ਨੇ, ਸਾਡੀ ਕੋਠੀ ਨਹੀਂ ਬਣੀ, ਕਈ ਕਹਿੰਦੇ ਕੋਠੀਆਂ ਵਾਲੇ ਦੀ ਕਿਹੜੀ ਗੱਲ ਹੈ, ਇਹਨਾਂ ਨੇ ਵੀ ਤੇ ਜਾਣਾ ਹੀ ਹੈ। ਬਣ ਗਈ ਤਾਂ ਕੋਈ ਨਹੀਂ, ਨਹੀਂ ਬਣੀ ਤਾਂ ਵੀ ਕੋਈ ਨਹੀਂ। ਇੱਦਾਂ ਦਾ ਜਦੋਂ ਜੀਵਨ ਬਣ ਜਾਏਗਾ ਫਿਰ ਅਸੀਂ ਸਿੱਖ ਹਾਂ। ਜੇ ਗੁਰੂ ਨਾਨਕ ਦੇ ਦਰ ਤੇ ਆਏ ਹਾਂ ਤੇ ਇਹ ਮੰਗ ਮੰਗਣੀ ਅਸੀਂ ਸਿੱਖੀਏ ਵੀ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਬਖਸ਼ੋ, ਅਸੀਂ ਤੇਰਾ ਨਾਮ ਜਪੀਏ। ਅਸੀਂ ਸਵੇਰੇ ਇੱਕ ਘੰਟਾ ਲਾਈਏ ਰੋਜ਼। ਬੜੇ ਨੇ ਜਿਹੜੇ ਗੁਰਸਿੱਖ ਤੁਹਾਡੇ 'ਚ ਬੈਠੇ ਨੇ, ਉਹ ਭੈਣਾਂ ਬੈਠੀਆਂ ਨੇ ਜਿਹੜੀਆਂ ਕੰਮ ਸਮੇਂ 'ਚੋਂ ਸਮਾਂ ਕੱਢ ਕੇ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦੀਆਂ ਨੇ, ਜਿਹੜੀਆਂ ਭੈਣਾਂ ਜਪਜੀ ਸਾਹਿਬ ਦਾ ਨਿਤਨੇਮ ਜ਼ਰੂਰ ਕਰਦੀਆਂ ਨੇ, ਹੋਰ ਕੁਝ ਹੋਵੇ ਨਾ ਹੋਵੇ। ਬੜੇ ਬੜੇ ਵੀਰ ਤੁਹਾਡੇ 'ਚ ਬੈਠੇ ਨੇ ਜਿਹੜੇ ਰੋਜ਼ ਘੰਟਾ ਲਾਉਂਦੇ ਨੇ, ਸਮਾਂ ਲਾਉਣਾ, ਭਾਵੇਂ ਜਪਜੀ ਸਾਹਿਬ ਪੜ੍ਹਦਿਆਂ ਲਾਉਣਾ, ਭਾਵੇਂ ਨਿਤਨੇਮ ਕਰਦਿਆਂ ਲਾਉਣਾ, ਭਾਵੇਂ ਪਹਿਲੀ ਪੌੜੀ ਪੜ੍ਹਦਿਆਂ ਲਾਉਣਾ, ਭਾਵੇਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਲਾਉਣਾ, ਘੰਟਾ ਡੇਢ ਘੰਟਾ ਰੋਜ਼ ਲਾਉਣਾ। ਚੌਂਕੜਾ ਮਾਰ ਕੇ ਬੈਠੋ, ਨਹੀਂ ਬੈਠਿਆ ਜਾਂਦਾ ਤੇ ਤੁਰ ਫਿਰ ਲਓ, ਉੱਥੇ ਹੀ ਤੁਰ ਫਿਰ ਕੇ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ। ਨਹੀਂ ਗੱਲ ਬਣਦੀ, ਟੇਪ ਵਿੱਚ ਸ਼ਬਦਾਂ ਦੀ ਕੈਸਟ ਸੁਣਨ ਲੱਗ ਜਾਓ, ਮਨ ਜੋੜੋ ਕਿਵੇਂ ਨਾ ਕਿਵੇਂ। ਸਵੇਰੇ ਇੱਕ ਘੰਟਾ ਉਹਦੀ ਯਾਦ ਵਿੱਚ ਲੰਘਣਾ ਹੀ ਲੰਘਣਾ ਚਾਹੀਦਾ। ਜੇ ਉੱਦਾਂ ਨਹੀਂ ਹੋ ਸਕਦਾ, ਸੋਫੇ ਤੇ ਬਹਿ ਜਾਓ, ਲੱਤਾਂ ਦਰਦ ਕਰਦੀਆਂ, ਬੈੱਡ ਤੇ ਬਹਿ ਜਾਓ, ਕਦੇ ਤੁਰ ਫਿਰ ਲਓ, ਕਦੇ ਫਿਰ ਚੌਂਕੜਾ ਮਾਰ ਲਓ, ਭਾਵ ਕਿ ਜੁਗਤੀਆਂ ਬਦਲ ਲਓ, ਘੰਟਾ ਪੂਰਾ ਕਰਨਾ ਚਾਹੀਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੀਜ ਬੀਜਿਆ ਭਾਵੇਂ ਪੁੱਠਾ ਸਿੱਧਾ ਹਰਾ ਹੋਏਗਾ ਹੀ, ਧਿਆਨ ਦੇਣਾ ਪਿਆਰਿਓ। ਜੇ ਕਹੀਏ ਵੀ ਬਾਣੀ ਪੜ੍ਹਨਾ ਮੇਰਾ ਮਨ ਨਹੀਂ ਜੁੜਦਾ, ਅੱਗ ਵਿੱਚ ਹੱਥ ਪੈ ਜਾਏ, ਭਾਵੇਂ ਆਪ ਪੈ ਜਾਏ ਤੇ ਭਾਵੇਂ ਆਪਣੇ ਆਪ ਪਾ ਦਿਓ, ਅੱਗ ਨੇ ਸਾੜਨਾ ਹੀ ਸਾੜਨਾ। ਭਾਵੇਂ ਹੱਥ ਆਪ ਪਾ ਦਿਓ, ਭਾਵੇਂ ਆਪਣੇ ਆਪ ਪੈ ਜਾਏ, ਅੱਗ ਨੇ ਸਾੜਨਾ ਹੀ ਸਾੜਨਾ ਹੈ। ਕਹਿੰਦੇ ਬਾਣੀ ਪੜ੍ਹੋ, ਮਨ ਜੁੜੇ ਨਾ ਜੁੜੇ, ਬਾਣੀ ਨੇ ਤਾਰਨਾ ਹੀ ਤਾਰਨਾ। ਇਹ ਕੁਛ ਨਾ ਕੁਛ ਦੇ ਜਾਏਗੀ ਬਾਣੀ, ਨਿਤਨੇਮ ਕਰੋਗੇ, ਮੂਲ ਮੰਤਰ ਪੜ੍ਹੋਗੇ, ਨਾਮ ਦੀ ਦਾਤ ਮਿਲੀ ਹੋਏਗੀ, ਕੁਛ ਨਾ ਕੁਛ ਜ਼ਰੂਰ ਮਿਲੇਗਾ ਵਿੱਚੋਂ, ਕੁਛ ਨਾ ਕੁਛ ਰਸ ਜ਼ਰੂਰ ਆਏਗਾ। ਤੇ ਉਹਨੂੰ ਮੰਗੀਏ ਜਿਹੜਾ ਸਾਰਿਆਂ ਦਾ ਹੀ ਦਾਤਾ ਹੈ, ਮੁੜ ਮੁੜ ਮੰਗਣ ਦੀ ਲੋੜ ਹੀ ਨਾ ਪਵੇ। ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ, ਸਾਰੇ ਮੰਗੀਏ ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਵੇਂ ਬਾਬਾ ਫਰੀਦ ਜੀ ਮੰਗਦੇ ਨੇ।
ਦੀਜੈ ਖੈਰ ਬੰਦਗੀ ਜੀ ਜਾ ਖੈਰ ਬੰਦਗੀ ਜੀ ਜਾ ਖੈਰ ਬੰਦਗੀ ਜੀ ਜਾ ਖੈਰ ਬੰਦਗੀ।
ਫਰੀਦਾ ਖੈਰ ਦੀਜੈ ਬੰਦਗੀ। ਨਾਮ ਦੀ ਦਾਤ ਮੰਗੀ, ਉਹਨੂੰ ਪਤਾ ਹੈ ਜੇ ਉਹ ਦੇਰ ਲਾ ਲਿਆ ਲਾ ਰਿਹਾ ਤੇ ਇਹਦੇ ਵਿੱਚ ਵੀ ਸਾਡਾ ਹੀ ਕੋਈ ਨਾ ਕੋਈ ਭਲਾ ਹੋਏਗਾ। ਜੇ ਦਾਤ ਦੇਣ ਲੱਗਿਆਂ ਸਮਾਂ ਲੱਗ ਰਿਹਾ ਨਾ ਪਿਆਰਿਓ, ਇਹਦੇ ਵਿੱਚ ਵੀ ਸਾਡਾ ਹੀ ਭਲਾ ਹੋਏਗਾ। ਦੁੱਖ ਸੁੱਖ ਦੇ ਰਿਹਾ ਜ਼ਿੰਦਗੀ ਦਾ ਇਹ ਤੇ ਸਾਧ ਸੰਗਤ ਜੀ, ਦੁੱਖਾਂ ਸੁੱਖਾਂ ਦਾ ਨਾਂ ਹੀ ਜ਼ਿੰਦਗੀ ਆ। ਫਕੀਰ ਸੀ ਇੱਕ, ਉਹਦਾ ਸੇਵਕ ਉਹਨੂੰ ਪੁੱਛਦਾ ਹੈ, ਕਹਿੰਦੇ ਜੀ ਪਿਤਾ ਸਾਰਿਆਂ ਦਾ ਇੱਕ ਹੈ? ਕਹਿੰਦੇ ਇੱਕ ਹੈ। ਇਹ ਸਾਰੇ ਉਹਦੇ ਬੱਚੇ ਨੇ? ਕਹਿੰਦੇ ਬੱਚੇ ਨੇ। ਸਾਰੇ ਉਹਦੇ ਬਣਾਏ ਨੇ? ਕਹਿੰਦੇ ਉਹਦੇ ਬਣਾਏ ਨੇ। ਫਿਰ ਕਹਿੰਦੇ ਦੁੱਖ ਕਿਉਂ ਦਿੰਦਾ ਆਪਣੇ ਬੱਚਿਆਂ ਨੂੰ? ਪਿਤਾ ਤੇ ਪੁੱਤ ਨੂੰ ਦੁਖੀ ਵੇਖ ਨਹੀਂ ਸਕਦਾ? ਸਵਾਲ ਕਰਤਾ ਉਹਨੇ। ਉਹ ਮਹਾਂਪੁਰਖ ਸੀ ਕੋਈ ਫਕੀਰ, ਬੇੜੀ ਦੇ ਉੱਤੇ ਕਦੇ ਦਰਿਆ ਦੇ ਸੱਜੇ ਪਾਸੇ ਕਦੇ ਖੱਬੇ ਪਾਸੇ ਉਹਨਾਂ ਨੇ ਜਾਣਾ। ਉਹਨੇ ਸਵਾਲ ਕਰ ਦਿੱਤਾ, ਕਹਿੰਦੇ ਇੱਕ ਪਿਤਾ ਹੈ, ਸਾਰੇ ਉਹਦੇ ਪੁੱਤਰ ਨੇ, ਤੇ ਫਿਰ ਉਹ ਦੁੱਖ ਕਿਉਂ ਦਿੰਦਾ? ਪਿਤਾ ਤੇ ਆਪਣੇ ਪੁੱਤ ਨੂੰ ਕਦੇ ਦੁੱਖ ਦਿੰਦਾ ਨਹੀਂ, ਉਹ ਦੁੱਖ ਕਿਉਂ ਦਿੰਦਾ? ਉਹ ਸੇਵਕ ਨੂੰ ਕਹਿੰਦੇ ਚੱਲ ਫਿਰ। ਬਿਠਾ ਲਿਆ ਨਾਲ ਬੇੜੀ ਚ, ਇੱਕ ਚੱਪੂ ਫੜਿਆ ਤੇ ਚੱਪੂ ਮਾਰਨਾ ਸ਼ੁਰੂ ਕਰ ਦਿੱਤਾ। ਬੇੜੀ ਕਹਿੰਦੇ ਉੱਥੇ ਘੁੰਮਣ ਲੱਗੀ ਆਲੇ ਦੁਆਲੇ, ਉੱਥੇ ਹੀ ਘੁੰਮੀ ਜਾ ਗਾਂ ਤੁਰੇ ਹੀ ਨਾ। ਉਹ ਕਹਿਣ ਲੱਗੇ ਜੀ ਜੇ ਤੁਹਾਡਾ ਹੱਥ ਦਰਦ ਕਰਦਾ ਹੈ ਤੇ ਮੈਂ ਦੂਜਾ ਚੱਪੂ ਮਾਰ ਦੇਣਾ ਕਿ ਚੱਪੂ ਚ ਖਰਾਬੀ ਆ ਕੋਈ? ਮਹਾਂਪੁਰਸ਼ੋ ਏਦਾਂ ਤੇ ਬੇੜੀ ਇੱਥੇ ਹੀ ਘੁੰਮੀ ਜਾਏਗੀ, ਬਾਹਰ ਨਿਕਲੇਗੀ ਹੀ ਨਹੀਂ। ਉਸ ਸਮੇਂ ਕਹਿੰਦੇ ਉਹ ਜਿਹੜਾ ਫਕੀਰ ਸੀ ਮਹਾਂਪੁਰਸ਼ ਸੀ, ਕਹਿੰਦੇ ਬਈ ਮੈਂ ਤੇ ਤੈਨੂੰ ਸਮਝਦਾ ਤੂੰ ਬੇਸਮਝ ਆ, ਪਰ ਤੈਨੂੰ ਤੇ ਸਮਝ ਹੈ। ਬੇਸਮਝ ਨਹੀਂ ਤੂੰ, ਤੈਨੂੰ ਸਮਝ ਹੈ। ਤੂੰ ਇਹ ਸਮਝਣਾ ਹੈ ਵੀ ਬੇੜੀ ਨੂੰ ਤੋਰਨ ਵਾਸਤੇ ਦੋ ਚੱਪੂ ਚਾਹੀਦੇ ਨੇ ਤਾਂ ਹੀ ਗਾਂਹ ਤੁਰੇਗੀ, ਨਹੀਂ ਤੇ ਇੱਥੇ ਘੁੰਮੀ ਜਾਏਗੀ। ਕਹਿੰਦੇ ਉਹਨੂੰ ਵੀ ਪਤਾ ਵੀ ਇਹਨੂੰ ਜ਼ਿੰਦਗੀ ਨੂੰ ਗਾਂਹ ਤੋਰਨ ਵਾਸਤੇ ਇਹਨੂੰ ਦੁੱਖ ਤੇ ਸੁੱਖ ਦੋਵਾਂ ਦੀ ਲੋੜ ਹੈ। ਦੋ ਪੈਰ ਸਾਡੇ ਨੇ, ਦੋ ਹੱਥ ਨੇ, ਦੋ ਲੱਤਾਂ ਨੇ, ਤਾਂ ਹੀ ਤੁਰਨੇ ਆਪਾਂ, ਇੱਕ ਨਾਲ ਨਹੀਂ ਤੁਰਿਆ ਜਾਂਦਾ, ਉਹ ਗੱਲ ਨਹੀਂ ਬਣਦੀ। ਉੱਥੇ ਹੀ ਘੁੰਮੀ ਜਾਏਗੀ ਜ਼ਿੰਦਗੀ ਜੇ ਇਕੱਲੇ ਸੁੱਖ ਹੀ ਸੁੱਖ ਹੋਣ, ਜੇ ਰਾਤ ਦਿਨ ਨਾ ਰਾਤ ਨਾ ਹੋਵੇ ਤੇ ਦਿਨ ਦੀ ਕੀ ਕਦਰ ਹੈ, ਜੇ ਦੁੱਖ ਨਾ ਹੋਵੇ ਤੇ ਸਾਨੂੰ ਸੁੱਖ ਦੀ ਕੀ ਕਦਰ ਹੈ? ਜੇ ਦੁੱਖ ਸੁੱਖ ਦੇ ਰਿਹਾ ਉਹਦੀ ਦਾਤ ਹੈ, ਕਿਰਪਾ ਹੋਏਗੀ ਕਦੇ ਨਾ ਕਦੇ, ਬਿਨਾਂ ਮੰਗਣ ਤੋਂ ਵੀ ਮਹਾਰਾਜ ਝੋਲੀਆਂ ਭਰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ, ਲਾਈਨਾਂ ਲੱਗੀਆਂ ਨੇ, ਸਾਰੇ ਆ ਰਹੇ ਨੇ, ਕੋਈ ਕੁਛ ਮੰਗਦਾ ਕੋਈ ਕੁਛ ਮੰਗਦਾ। ਇੱਕ ਗੁਰਸਿੱਖ ਆਇਆ, ਨਾਮ ਕੀ ਹੈ ਤੇਰਾ? ਨਾਮ ਮਹਾਰਾਜ ਜੀ ਮੇਰਾ ਨਾਮ ਮਹਾਂ ਸਿੰਘ, ਅੰਮ੍ਰਿਤ ਛਕਾਇਆ ਮਹਾਂ ਸਿੰਘ ਨਾਂ ਰੱਖਿਆ ਮਹਾਂ ਸਿੰਘ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਵੇਖਿਆ, ਕਹਿੰਦੇ ਕੋਈ ਮੰਗ? ਕਹਿੰਦਾ ਸੱਚੇ ਪਾਤਸ਼ਾਹ ਅੰਮ੍ਰਿਤ ਦੀ ਦਾਤ ਦੇ ਦਿੱਤੀ, ਹੋਰ ਕੀ ਮੰਗਾਂ? ਸਿੱਖ ਬਣ, ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਿਆ, ਮੈਂ ਹੋਰ ਕੀ ਮੰਗਾਂ? ਮੈਨੂੰ ਤੁਸੀਂ ਸਿੱਖੀ ਦੇ ਦਿੱਤੀ, ਮੈਨੂੰ ਹੋਰ ਕੀ ਚਾਹੀਦਾ? ਅੱਜ ਮੈਂ ਸਿਰ ਉੱਚਾ ਕਰਕੇ ਕਹਾਂਗਾ ਮੇਰੇ ਪਿਤਾ, ਮੇਰੇ ਅਸਲੀ ਪਿਤਾ, ਮੇਰੇ ਧਰਮ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਨੇ ਤੁਸੀਂ ਮੈਨੂੰ ਆਪਣਾ ਐਡਾ ਵੱਡਾ ਮਾਨ ਮੈਨੂੰ ਦਿੱਤਾ ਹੈ, ਸੱਚੇ ਪਾਤਸ਼ਾਹ ਮੈਨੂੰ ਪਿਤਾ ਕਹਿਣ ਦਾ ਅਧਿਕਾਰ ਦਿੱਤਾ, ਤੇ ਮੈਂ ਹੋਰ ਕੀ ਮੰਗਾਂ? ਹੋਰ ਤੇ ਮੰਗਣ ਜੋਗਾ ਰਿਹਾ ਹੀ ਕੱਖ ਨਹੀਂ। ਸਤਿਗੁਰ ਬੜੇ ਖੁਸ਼ ਹੋਏ, ਬੜੇ ਖੁਸ਼ ਹੋਏ, ਤੇ ਸਾਧ ਸੰਗਤ ਜੀ ਖੁਸ਼ ਹੋ ਕੇ ਮਹਾਰਾਜ ਨੇ ਉਹਨੂੰ ਪ੍ਰਸ਼ਾਦ ਦਿੱਤਾ। ਇੱਕ ਕਹਿੰਦੇ ਕੇਲਾ ਫੜਾ ਤਾ, ਉਸ ਸਮੇਂ ਵਿੱਚ ਇੱਕ ਸੇਬ ਫੜਾ ਦਿੱਤਾ, ਫਲ ਉਦੋਂ ਵੀ ਸਨ। ਜਦੋਂ ਏਦਾਂ ਮਹਾਰਾਜ ਨੇ ਫਲ ਲੈ ਬਈ, ਸਾਰਿਆਂ ਨੂੰ ਪ੍ਰਸ਼ਾਦ ਵੰਡ ਰਹੇ ਨੇ, ਕਿਰਪਾ ਹੋ ਰਹੀ ਹੈ। ਕਹਿੰਦਾ ਪ੍ਰਸ਼ਾਦ ਵੀ ਦਿਓ ਸੱਚੇ ਪਾਤਸ਼ਾਹ, ਪ੍ਰਸਾਦ ਵੀ ਦਿਓ। ਪ੍ਰਸ਼ਾਦ ਜਿਹੜਾ ਅਸੀਂ ਲੈਂਦੇ ਹਾਂ, ਪ੍ਰਸਾਦ ਕਿਰਪਾ ਗੁਰ ਪ੍ਰਸਾਦ, ਅਸੀਂ ਰੋਜ਼ ਪੜ੍ਹਦੇ ਹਾਂ ਨਾ ਵੀ ਇੱਕ ਓਅੰਕਾਰ ਉਹ ਇੱਕ ਹੈ, ਸਤਨਾਮ ਉਹਦਾ ਨਾਮ ਸਤ ਹੈ, ਕਰਤਾ ਪੁਰਖ ਉਹ ਕਰਤਾ ਹੈ, ਅਕਾਲ ਮੂਰਤ ਉਦੋਂ ਕਾਲ ਨਹੀਂ ਆਉਂਦਾ ਕਦੇ ਵੀ, ਉਹ ਅਕਾਲ ਹੈ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਉਹ ਜੂਨਾ ਤੋਂ ਰਹਿਤ ਹੈ, ਸੁੱਤੇ ਸਿੱਧਾ ਆਪਣੇ ਆਪ ਪ੍ਰਕਾਸ਼ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਤੇ ਮਿਲਦਾ ਕਿਵੇਂ ਹੈ? ਗੁਰਪ੍ਰਸਾਦ ਆਖੋ
ਸਤਨਾਮ।
ਮੂਲ ਮੰਤਰ ਪੜ੍ਹਦੇ ਹਾਂ ਨਾ ਗੁਰਪ੍ਰਸਾਦ, ਵੀ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ। ਪਹਿਲੇ ਤੇ ਉਹਦੇ ਗੁਣ ਨੇ ਸਾਰੇ, ਚਲੋ ਇੰਨਾ ਸਮਾਂ ਨਹੀਂ, ਪਰ ਮਿਲਦਾ ਕਿਵੇਂ ਆ? ਗੁਰੂ ਦੀ ਕਿਰਪਾ ਨਾਲ, ਗੁਰਪ੍ਰਸਾਦ। ਇਹ ਪ੍ਰਸ਼ਾਦ ਨਹੀਂ ਕਹਿਣਾ। ਜਦੋਂ ਤੁਸੀਂ ਪੜ੍ਹਾਈ ਕਰੋਗੇ, ਕਿਸੇ ਟਕਸਾਲ ਵਿੱਚ ਪੜ੍ਹੋਗੇ ਜਾਂ ਕਦੇ ਸੰਥਿਆ ਕਰੋਗੇ, ਉਹ ਤੁਹਾਨੂੰ ਸਿਖਾਉਣਗੇ ਕਿ ਭਾਈ ਪ੍ਰਸ਼ਾਦ ਨਹੀਂ ਕਹਿਣਾ, ਬਿੰਦੀ ਨਹੀਂ ਲਾਉਣੀ, ਪ੍ਰਸਾਦ ਕਹਿਣਾ। ਪ੍ਰਸਾਦ ਦਾ ਅਰਥ ਹੁੰਦਾ ਕਿਰਪਾ, ਕਿਰਪਾ। ਕਹਿੰਦਾ ਪ੍ਰਸ਼ਾਦ ਵੀ ਦਿਓ ਤੇ ਪ੍ਰਸਾਦ ਵੀ ਦਿਓ, ਮੇਰੀ ਕਿਰਪਾ ਕਰੋ। ਬੜੇ ਖੁਸ਼ ਹੋਏ ਮਹਾਰਾਜ, ਕਿੰਨੀ ਸੋਹਣੀ ਭਾਵਨਾ। ਬਿਨਾਂ ਮੰਗਣ ਤੋਂ ਝੋਲੀ ਭਰੀ। 20 ਸਾਲ ਹੋ ਗਏ ਸੀ, ਬੱਚਾ ਨਹੀਂ ਸੀ। 20 ਸਾਲ ਜਦੋਂ ਘਰ ਆਇਆ ਨਾ ਵਾਪਸ, ਘਰ ਵਾਲੀ ਆਉਂਦਿਆਂ ਨੂੰ ਉਹਨੇ ਖੁਸ਼ਖਬਰੀ ਦਿੱਤੀ। ਸਮਾਂ ਲੰਘਣ ਤੋਂ ਬਾਅਦ 1 ਸਾਲ ਬਾਅਦ ਕਹਿੰਦੇ ਉਹਦੇ ਘਰ ਪੁੱਤਰ ਨੇ ਜਨਮ ਲਿਆ, ਪੁੱਤਰ ਹੋਇਆ। ਥੋੜੇ ਮਹੀਨੇ ਲੰਘਣ ਤੋਂ ਬਾਅਦ ਜਦੋਂ ਪੁੱਤਰ ਦੀ ਦਾਤ ਮਿਲੀ, ਉਸੇ ਸਮੇਂ ਕਹਿਣ ਲੱਗਾ, ਭਾਗਵਾਨੇ ਮੈਂ ਮਰ ਦੇ ਚਰਨਾਂ ਵਿੱਚ ਆਪਣੇ ਪੁੱਤਰ ਨੂੰ ਲੈ ਕੇ ਜਾਣਾ, ਆਪਣੇ ਪੁੱਤਰ ਨੂੰ ਸਤਿਗੁਰਾਂ ਦੇ ਚਰਨਾਂ 'ਚ ਮੱਥਾ ਟਿਕਾਉਣ ਲੈ ਕੇ ਜਾਣਾ। ਉਹ ਕਹਿਣ ਲੱਗੀ, ਨਹੀਂ, ਇੰਨੇ ਸਾਲ ਹੋ ਗਏ, 5-7 ਸਾਲ ਮੈਨੂੰ ਹੋ ਗਏ ਮੜੀਆਂ ਮਸਾਣੀਆਂ ਤੇ ਦੀਵੇ ਜਗਾਉਂਦੀ ਨੂੰ। ਕਹਿੰਦੇ ਉੱਥੋਂ ਦਾਤ ਮਿਲੀ ਹੈ, ਮੈਂ ਗੁਰੂ ਕੋਲ ਨਹੀਂ ਜਾਣ ਦੇਣਾ।
ਸਤਨਾਮ
ਬੇਕਦਰ। ਉਹ ਕਹਿੰਦਾ, ਭਾਗਵਾਨੇ ਇੰਨੇ ਸਾਲ ਹੋ ਗਏ ਸੀ ਭਟਕਦਿਆਂ, ਇਹ ਸਤਿਗੁਰਾਂ ਨੇ ਬਿਨਾਂ ਮੰਗਿਆਂ ਤੋਂ ਹੀ ਦਾਤ ਦਿੱਤੀ ਹੈ, ਬਿਨਾਂ ਮੰਗਿਆਂ ਤੋਂ ਹੀ। ਚੱਲ ਸਤਿਗੁਰਾਂ ਦੇ ਚਰਨਾਂ 'ਚ ਲੈ ਕੇ ਚੱਲੀਏ, ਨਾਲੇ ਤੂੰ ਵੀ ਚੱਲ। ਉਹ ਕਹਿੰਦੀ, ਨਾ ਮੈਂ ਜਾਣਾ, ਨਾ ਮੈਂ ਆਪਣੇ ਪੁੱਤਰ ਨੂੰ ਜਾਣ ਦੇਣਾ, ਨਾ ਮੈਂ ਜਾਣਾ, ਨਾ ਆਪਣੇ ਬੱਚੇ ਨੂੰ ਜਾਣ ਦੇਣਾ। ਘਰ ਵਾਲੀ ਨਹੀਂ ਮੰਨਦੀ। ਇਦਾਂ ਦਾ ਬਹੁਤ ਥਾਵਾਂ ਤੇ ਵੇਖਣ ਨੂੰ ਮਿਲਦਾ, ਜਾਂ ਤੇ ਭਾਈ ਨਹੀਂ ਮੰਨਦਾ, ਜਾਂ ਫਿਰ ਬੀਬੀਆਂ ਨਹੀਂ ਮੰਨਦੀਆਂ। ਜੇ ਭਾਈ ਲੱਗਿਆ ਹੋਇਆ ਤੇ ਬੀਬੀਆਂ ਨਹੀਂ ਲੱਗਦੀਆਂ, ਬੀਬੀਆਂ ਲੱਗੀਆਂ ਤੇ ਭਾਈ ਨਹੀਂ ਲੱਗਦਾ, ਇਦਾਂ ਬਹੁਤ ਹੁੰਦਾ। ਪਰ ਬੜੀ ਵਾਰੀ ਅਰਜ ਕਰਦਾ ਹੁੰਦਾ, ਜੇ ਭਾਈ ਵੀ ਗੁਰਦੁਆਰੇ ਲੱਗਿਆ ਹੋਵੇ, ਕੋਈ ਬੀਬੀ ਭੈਣ ਉਹ ਵੀ ਜੁੜੀ ਹੋਈ ਹੋਵੇ, ਤੇ ਸਮਝ ਲਓ ਇਹਨਾਂ ਦੇ ਪਿਛਲੇ ਕਰਮਾਂ ਦਾ ਕੋਈ ਚੰਗਾ ਹੀ ਬੀਜ ਬੀਜਿਆ ਹੋਇਆ, ਚੰਗਾ ਕਰਮ ਕੀਤਾ ਹੋਇਆ। ਜੇ ਸਾਰਾ ਪਰਿਵਾਰ ਲੱਗਿਆ ਮਿਲ ਜਾਏ ਨਾ, ਵੀ ਬੱਚੇ ਵੀ ਗੁਰੂ ਘਰ ਲੱਗੇ ਨੇ, ਧੀ ਵੀ ਲੱਗੀ ਹੈ, ਪੁੱਤ ਵੀ ਲੱਗਾ, ਜਵਾਈ ਵੀ ਲੱਗਿਆ, ਨੂੰਹ ਵੀ ਲੱਗੀ ਹੈ, ਪੋਤੇ ਵੀ ਲੱਗੇ ਨੇ, ਕੇਸ ਰੱਖੇ ਨੇ, ਘਰ ਵਾਲੀ ਵੀ ਲੱਗੀ ਹੈ, ਤੇ ਸਮਝ ਲਓ ਵੀ ਇਹਨਾਂ ਦੇ ਪਿਛਲੇ ਕੋਈ ਚੰਗੇ ਕਰਮ ਕੀਤੇ ਹੋਏ ਨੇ, ਚੰਗੇ ਕਰਮ। ਉਹ ਘਰ ਵਾਲੀ ਨਹੀਂ ਮੰਨਦੀ, ਪਰ ਕਲੇਸ਼ ਨਹੀਂ ਪਾਉਣਾ ਚਾਹੀਦਾ। ਬੜੀ ਵਾਰੀ ਅਰਜ ਕਰਦਾ ਹੁੰਦਾ, ਜੇ ਨਹੀਂ ਮੰਨਦੀ ਕੋਈ ਗੱਲ ਨਹੀਂ, ਸਮਾਂ ਲੰਘਾਓ, ਹੌਲੀ ਹੌਲੀ ਆਪੇ ਕਿਰਪਾ ਹੋ ਜਾਏਗੀ। ਜੇ ਭਾਈ ਨਹੀਂ ਮੰਨਦਾ ਤੇ ਬੀਬੀ ਨੇ ਉਹਦੇ ਮਗਰ ਨਹੀਂ ਲੱਗ ਜਾਣਾ, ਵੀ ਜਿੱਦਾਂ ਦੇ ਨੇ ਉਦਾਂ ਦੀ ਆਪਾਂ ਵੀ ਬਣ ਜਾਓ, ਜਿੱਦਾਂ ਦੇ ਨੇ। ਕਈ ਬਣ ਨਹੀਂ ਜਾਂਦੇ ਉਦਾਂ ਦੇ, ਵੇਖਦੇ ਨੇ ਪਹਿਲਾਂ ਅੰਮ੍ਰਿਤ ਛਕਿਆ, ਜਦੋਂ ਗਾਂਹ ਵਾਲਾ ਘਰ ਮਿਲਿਆ, ਕਹਿੰਦੇ ਜੀ ਹੁਣ ਉੱਥੇ ਨਹੀਂ ਰਹਿ ਤਰੀ, ਅਸੀਂ ਵੀ ਉਹਨਾਂ ਵਰਗੇ ਹੀ ਹੋ ਗਏ। ਕਈ ਕਹਿੰਦੇ ਨੇ, ਉਹ ਇੱਕ ਵਿਆਹੀ ਆਈ ਚਮੜੇ ਦਾ ਕੰਮ ਕਰਨ, ਨੂੰਹ ਆਈ ਵਿਆਹੀ, ਬੜੀ ਬਦਬੂ ਆਉਂਦੀ, ਕਹਿੰਦੀ ਨੱਕ ਤੇ ਕੱਪੜਾ ਬੰਨ ਕੇ ਰੱਖਿਆ ਕਰੇ। ਉਹ ਕਹਿੰਦੀ ਮੈਂ ਕਿੱਥੇ ਫਸ ਗਈ, ਵਿਆਹ ਤੇ ਕਰਾ ਲਿਆ ਤੇ ਬਦਬੂ ਹੀ ਬੜੀ ਆਉਂਦੀ। ਉਹ 2-4 ਦਿਨ, 10 ਦਿਨ, 15 ਦਿਨ ਰਹੀ ਤੇ ਚੁੰਨੀ ਮੂੰਹ ਤੇ ਬੰਨ ਰੱਖਿਆ ਕਰੇ, 15 ਦਿਨ ਲੰਘੇ ਤੇ ਚੁੰਨੀ ਖੋਲ ਦਿੱਤੀ। ਕਹਿੰਦੇ ਬੀਬਾ ਹੁਣ ਕਿਉਂ ਨੀ ਮੂੰਹ ਤੇ ਕੱਪੜਾ ਬੰਨਦੀ? ਕਹਿੰਦੇ ਜੀ ਹੁਣ ਹਟ ਗਈ ਆਉਣੋ ਬਦਬੂ। ਕਹਿੰਦੇ ਬਦਬੂ ਤੇ ਆ ਰਹੀ ਹੈ, ਤੇਰਾ ਵੀ ਦਿਮਾਗ ਸੜ ਗਿਆ, ਹੁਣ ਸਾਡੇ ਵਰਗੀ ਤੂੰ ਬਣ ਗਈ। ਅਸੀਂ ਇੰਨੇ ਸਾਲ ਦੇ ਇਸੇ ਘਰ ਵਿੱਚ ਰਹਿ ਰਹੇ ਹਾਂ, ਵੇਖੋ ਜਦੋਂ ਅਸੀਂ ਕਿਸੇ ਥਾਂ ਤੋਂ ਲੰਘੀਏ ਨਾ ਤੇ ਬੜੀ ਬਦਬੂ ਆਉਂਦੀ ਹੈ। ਉੱਥੇ ਨਾਲ ਹੀ ਦੁਕਾਨਾਂ ਵਾਲੇ ਰਹਿੰਦੇ ਹੀ ਉੱਥੇ ਨੇ, ਕਈਆਂ ਦੇ ਘਰ ਹੀ ਉੱਥੇ ਹੁੰਦੇ ਨੇ। ਉਹਨਾਂ ਨੂੰ ਕਿਉਂ ਨਹੀਂ ਆਉਂਦੀ? ਕਿਉਂਕਿ ਉਹਨਾਂ ਦੇ ਦਿਮਾਗ ਵੀ ਉੱਦਾਂ ਦੀ ਬਣ ਜਾਂਦੇ, ਉਹਨਾਂ ਦੇ ਨੱਕ ਵੀ, ਸੁੰਘਣ ਸ਼ਕਤੀ ਉਹਨਾਂ ਦੀ ਖਤਮ ਹੋ ਜਾਂਦੀ ਹੈ, ਉਹਨਾਂ ਨੂੰ ਉੱਥੇ ਹੀ ਆਨੰਦ ਆ ਰਿਹਾ, ਉੱਦਾਂ ਦੀ ਬਣ ਜਾਂਦੇ। ਉਹ ਕਹਿੰਦੇ ਬੀਬੀ ਉੱਦਾਂ ਹੀ ਕੰਮ ਤੇ ਉੱਦਾਂ ਹੀ ਚੱਲ ਰਿਹਾ, ਪਰ ਤੇਰਾ ਦਿਮਾਗ ਵੀ ਸਾਡੇ ਵਰਗਾ ਹੋ ਗਿਆ, ਤੇਰੇ ਨੱਕ ਦੀ ਸੁੰਘਣ ਦੀ ਸ਼ਕਤੀ ਵੀ ਖਤਮ ਹੋ ਗਈ। ਤੇ ਕਈ ਇੱਦਾਂ ਦੇ ਨੇ ਜਿਹੜੇ ਮਨਮੁਖ ਨੇ ਤੇ ਸਾਧ ਸੰਤ ਗੁਰਮੁਖਾਂ 'ਚ ਚੱਲੇ ਗਏ, ਗੁਰਮੁਖ ਬਣ ਜਾਂਦੇ ਨੇ। ਤੇ ਕਈ ਹੁੰਦੇ ਨੇ ਗੁਰਮੁਖ, ਜਦੋਂ ਮਨਮੁੱਖਾਂ ਦੇ ਘਰ 'ਚ ਵਿਆਹਿਆ ਗਿਆ ਤੇ ਉਹਨਾਂ ਵਰਗੇ ਬਣ ਗਿਆ। ਜੇ ਬੀਬੀ ਆਈ ਵਿਆਹੀ ਆਈ ਤੇ ਉਹਨਾਂ ਦੇ ਨਹੀਂ, ਗੁਰਸਿੱਖ ਉਹ ਆ ਜਿਹੜਾ ਦੂਜੇ ਨੂੰ ਆਪਣੇ ਮਗਰ ਲਾਵੇ, ਜਿਹੜਾ ਦੂਜੇ ਦੇ ਮਗਰ ਲੱਗ ਜਾਏ ਉਹ ਕਾਹਦਾ ਸਿੱਖ ਹੋਇਆ। ਫਿਰ ਲੰਘਾਓ ਸਮਾਂ, ਕਿਵੇਂ ਨਾ ਕਿਵੇਂ ਪ੍ਰੇਮ ਨਾਲ, ਲੜਾਈ ਨਹੀਂ ਪਾਉਣੀ, ਘਰ ਵਿੱਚ ਕਲੇਸ਼ ਨਹੀਂ ਪਾਉਣਾ, ਮਨ ਨੂੰ ਸ਼ਾਂਤੀ, ਮਨ ਦੀ ਸ਼ਾਂਤੀ ਭੰਗ ਹੁੰਦੀ ਆ। ਜੇ ਇੱਕ ਪਰਿਵਾਰ ਜੁੜਿਆ, ਘਰ ਵਾਲੀ ਜੁੜੀ ਆ, ਉਹ ਜੁੜੀ ਰਹੇ, ਹੌਲੀ ਹੌਲੀ ਬਾਣੀ ਪੜ੍ਹਦੀ ਰਹੇ, ਨਿਤਨੇਮ ਕਰਦੀ ਰਹੇ, ਅਰਦਾਸ ਕਰਦੀ ਰਹੇ, ਵੇਦ ਮਹਾਰਾਜ ਨੇ ਆਪਣੇ ਆਪ ਕਦੇ ਨਾ ਕੋਈ ਕੋਈ ਬਣਾ ਦੇਣੀ। ਜੇ ਘਰ ਵਾਲੀ ਗੁਰਮੁਖ ਹੋਵੇ, ਘਰ ਵਾਲਾ ਮਨਮੁੱਖ ਹੈ, ਤੇ ਸਮਝ ਲਓ ਘਰ ਵਾਲੇ ਦੇ ਚੰਗੇ ਕਰਮ ਨੇ। ਜੇ ਘਰ ਵਾਲਾ ਵਿਗੜਿਆ ਹੋਇਆ ਤੇ ਬੀਬੀ ਗੁਰਮੁਖ ਹੈ, ਉਹਦੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ, ਗੁਰਮੁਖ ਨਾਲ ਉਹਦਾ ਮੇਲ ਹੋ ਗਿਆ, ਇੱਕ ਦਿਨ ਉਹਨੇ ਗੁਰਮੁਖ ਬਣਨਾ ਹੈ। ਜੇ ਭਾਈ ਗੁਰਮੁਖ ਹੈ ਤੇ ਬੀਬੀ ਮਨਮੁਖ ਹੈ ਤੇ ਉਹ ਬੀਬੀ ਦੇ ਚੰਗੇ ਕਰਮ ਨੇ ਉਹ ਗੁਰਮੁਖ ਨਾਲ ਵਿਆਹੀ ਗਈ ਹੈ ਤੇ ਹੌਲੀ 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 ਉਹ ਬੀਬੀ ਨੇ ਵੀ ਇੱਕ ਦਿਨ ਗੁਰਮੁਖ ਬਣ ਜਾਣਾ ਇਹ ਉਹਦੇ ਚੰਗੇ ਕਰਮ ਨੇ ਬੀਬੀ ਦੇ ਤੇ ਸਤਸੰਗ ਜੀ ਜਿਨ੍ਹਾਂ ਦੇ ਪਿਛਲੇ ਕਰਮ ਬਹੁਤੇ ਮਾੜੇ ਹੋਣ ਦੋਵੇਂ ਜੀ ਟੁੱਟੇ ਮਿਲਣਗੇ ਨਹੀਂ ਤੇ ਇੱਕ ਲੱਗੇ ਆ ਜਾਂ ਫਿਰ ਦੋਨੇ ਲੱਗੇ ਨੇ ਉਹਨਾਂ ਵਰਗੇ ਤੇ ਚੰਗੇ ਭਾਗ ਹੀ ਨਹੀਂ ਕਿਸੇ ਦੇ ਘਰ ਵਾਲੀ ਨੂੰ ਕਹਿੰਦਾ ਚੱਲ ਗੁਰੂ ਗੋਬਿੰਦ ਸਿੰਘ ਕੋਲ ਚੱਲੀਏ ਕਹਿੰਦੀ ਮੈਂ ਨਹੀਂ ਜਾਣਾ ਨਾ ਮੁੰਡੇ ਨੂੰ ਲੈ ਕੇ ਜਾਵਾਂ ਕਹਿੰਦੇ ਨੇ ਡੇਢ ਸਾਲ ਲੰਘ ਗਿਆ ਨਾ ਮੰਨੀ ਡੇਢ ਸਾਲ ਮਨਾਉਂਦਾ ਰਿਹਾ ਘਰ ਵਾਲੀ ਨਾ ਮੰਨੀ ਸਾਲ ਡੇਢ ਸਾਲ ਲੰਘਣ ਤੋਂ ਬਾਅਦ ਇੱਕ ਪੁੱਤ ਹੋਰ ਹੋ ਗਿਆ ਖੋ
ਸਤਨਾਮ
ਦੋ ਬੱਚੇ ਕਹਿੰਦਾ ਭਾਗਵਾਨ ਨੇ ਹੁਣ ਤੇ ਚੱਲ ਉਹ ਫੇਰ ਵੀ ਨਾ ਮੰਨੀ ਬੜਾ ਮਨਾਇਆ ਨਾ ਮੰਨੀ ਇੱਕ ਦਿਨ ਫਿਰ ਦੋਵੇਂ ਬੱਚੇ ਚੁੱਕ ਲਏ ਤੇ ਦੌੜ ਲਿਆ ਕਹਿੰਦਾ ਵੀ ਜਿੰਨਾ ਚਿਰ ਮੈਂ ਮਹਾਰਾਜ ਤੂੰ ਮੱਥਾ ਨਹੀਂ ਟਿਕਾਉਂਦਾ ਸਤਿਗੁਰਾਂ ਦਾ ਸਿਰ ਤੇ ਹੱਥ ਨਹੀਂ ਰਖਾਉਂਦਾ ਇਹਨਾਂ ਬੱਚਿਆਂ ਦੇ ਉਹਨਾਂ ਚਿਰ ਮੈਨੂੰ ਚੈਨ ਨਹੀਂ ਆਉਣਾ ਮਹਾਰਾਜ ਨੇ ਦਾਤ ਦਿੱਤੀ ਤੇ ਮੈਂ ਤੇ ਲੈ ਕੇ ਨਹੀਂ ਗਿਆ ਮਹਾਰਾਜ ਕੋਲ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਏਡੀ ਵੱਡੀ ਉਹ ਦੋਵੇਂ ਪੁੱਤਰ ਲੈ ਕੇ ਤੇ ਭੱਜਿਆ ਜਾ ਰਿਹਾ ਘਰ ਵਾਲੀ ਪਿੱਛੇ ਦੌੜਦੀ ਕਹਿੰਦੀ ਮੈਂ ਨਹੀਂ ਜਾਣ ਦੇਣਾ ਨਾ ਮੈਂ ਦਰਸ਼ਨ ਕਰਨੇ ਨੇ ਤੇ ਨਾ ਮੈਂ ਆਪਣੇ ਮੁੰਡੇ ਨੂੰ ਦਰਸ਼ਨ ਹੋਣ ਦੇਣੇ ਮੈਂ ਬੱਚਿਆਂ ਨੂੰ ਲਿਜਾਣ ਹੀ ਨਹੀਂ ਦੇਣਾ ਉਹ ਇਕੱਲਾ ਹੀ ਭੱਜਿਆ ਜਾ ਰਿਹਾ ਦਰਸ਼ਨ ਕਰਨੇ ਨੇ ਉਹ ਕਹਿੰਦੀ ਮੈਂ ਨਹੀਂ ਕਰਨੇ ਹੁਣ ਵੀ ਕਿੱਥੇ ਮਾੜੇ ਕਰਮ ਆਏ ਹੋਏ ਨੇ ਕੋਈ ਮਾੜਾ ਕਰਮ ਹੀ ਹੁੰਦਾ ਜਿਹੜਾ ਕੋਈ ਇੱਧਰ ਨੂੰ ਤੁਰ ਪਵੇ
ਕਦੇ ਹੁੰਦੇ ਨਾ ਦਿਦਾਰੇ ਤੇਰੇ ਮਾੜੇ ਭਾਗਾਂ ਵਾਲਿਆ
ਭੈਣਾਂ ਬੋਲੋ ਸਾਰੀਆਂ ਭੈਣਾਂ ਮੱਖੀਆਂ ਸੁਗੰਧ ਨਾ ਪਾਵੈ ਮਨਮੁਖ ਦੁਖੀ ਨਿੰਦਕਾ
ਸਤਸੰਗ
ਨਾ ਮੰਦ ਭਾਗੀ
ਤੇਰੋ
ਦਰਸ਼ਨ ਨਾ ਹੈ। ਕਹਿੰਦੇ ਮਾੜੇ ਭਾਗਾਂ ਵਾਲਿਆਂ ਨੂੰ ਤੇਰੇ ਦਰਸ਼ਨ ਨਹੀਂ ਹੁੰਦੇ। ਸਤਸੰਗ ਜੀ ਕਈ ਬੰਦੇ ਗੁਰਮੁਖ ਏਦਾਂ ਦੇ ਬੈਠੇ ਹੋਣਗੇ ਵਿੱਚ ਜਿਹੜੇ ਅੱਜ ਵੀ ਕਈ ਕਹਿਣਗੇ ਮੈਂ ਤੇ ਗੁਰਦੁਆਰੇ ਕਦੇ ਗਿਆ ਹੀ ਨਹੀਂ ਸੀ ਜੀ, ਮੈਂ ਤੇ ਪਿੰਡ ਵਾਲੇ ਗੁਰਦੁਆਰੇ ਕਦੇ ਮੱਥਾ ਨਹੀਂ ਸੀ ਟੇਕਿਆ ਜਾ ਕੇ ਵੀ ਹੈ ਕਿੱਦਾਂ ਦਾ ਗੁਰਦੁਆਰਾ। ਹੁਣ ਮੈਂ ਰੋਜ਼ ਜਾਂਦਾ, ਜੀਵਨ ਵਿੱਚ ਇੱਕ ਕ੍ਰਾਂਤੀ ਆ ਗਈ। ਸਮਝ ਲਓ ਕੋਈ ਚੰਗਾ ਕਰਮ ਜਾਗਿਆ, ਬਖਸ਼ਿਸ਼ ਹੋਈ, ਕਿਰਪਾ ਹੋਈ, ਜੁੜ ਗਏ। ਉਹ ਮਹਾਂ ਸਿੰਘ ਤੇ ਜੁੜਿਆ ਘਰ ਵਾਲੀ ਕਹਿੰਦੀ ਮੈਂ ਨਹੀਂ ਜਾਣਾ, ਜੋ ਮਰਜ਼ੀ ਹੋ ਜਾਏ ਮੈਂ ਨਹੀਂ ਜਾਣਾ। ਉਹ ਦੌੜਿਆ ਇਕੱਲੇ ਹੀ ਦੋਵੇਂ ਬੱਚੇ ਲੈ ਕੇ ਸਤਲੁਜ ਲੱਗੇ ਪਾਰ ਕਰਨ, ਵਿੱਚ ਹੀ ਬੇੜੀ ਦੇ ਘਰ ਵਾਲੀ ਵੀ ਬੈਠੀ ਹੈ, ਇੱਥੋਂ ਤੱਕ ਤੇ ਪਹੁੰਚ ਗਏ। ਜਿਉਂ ਜਿਉਂ ਨੇੜੇ ਆਈ ਜਾਵੇ ਉਹਨੂੰ ਉਹ ਗੁੱਸਾ ਕਰ ਰਹੀ ਹੈ, ਕਲੇਸ਼ ਹੋਰ ਵੱਧ ਰਿਹਾ ਵੀ ਮਹਾਰਾਜ ਕੋਲ ਜਾਣਾ। ਪਤਾ ਨਹੀਂ ਉਹਨਾਂ ਨੇ ਸਿਰ ਤੇ ਹੱਥ ਰੱਖ ਕੇ ਅੱਗੇ ਇਹ ਚੰਗਾ ਭਲਾ ਸੀ ਇਹਨੂੰ ਕਮਲਾ ਕਰਤਾ ਕਿ ਹੁਣ ਬੱਚੇ ਵੀ ਕਮਲੇ ਨਾ ਹੋ ਜਾਣ, ਇਹ ਚੰਗਾ ਭਲਾ ਖਾਂਦਾ ਪੀਂਦਾ ਸੀ ਹੁਣ ਚੱਜ ਤਰ੍ਹਾਂ ਰੋਟੀ ਨਹੀਂ ਖਾਂਦਾ। ਘੱਟ ਖਾਂਦੇ ਨੇ ਗੁਰਸਿੱਖ, ਇਹਦੀ ਖੁਰਾਕ ਘੱਟ ਗਈ, ਇਹ ਬੋਲਦਾ ਹੀ ਨਹੀਂ ਕਿਸੇ ਨਾਲ, ਅੱਗੇ ਬੜੀਆਂ ਗੱਲਾਂ ਕਰਦਾ ਸੀ, ਇਹ ਜਦੋਂ ਦਾ ਆਨੰਦਪੁਰ ਵਾਲੇ ਗੁਰੂ ਕੋਲ ਗਿਆ ਤੇ ਗੱਲਾਂ ਹੀ ਨਹੀਂ ਕਰਦਾ, ਇਹ ਤੇ ਹੁਣ ਵਿਗੜ ਗਿਆ ਤੇ ਬੋਲੇ ਕਿੱਥੋਂ, ਕਿਉਂਕਿ ਹੁਣ ਬਾਣੀ ਪੜ੍ਹਦਾ ਮਨ ਤੇ ਉੱਧਰ ਗੁਲਤਾਨ ਹੈ ਲੱਗਿਆ ਹੋਇਆ, ਹੁਣ ਉੱਥੇ ਕਿੱਥੇ। ਉਹ ਬੋਲੇ ਕੀ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕਿਹੜੀ ਵਿਖਮ ਮਾਰਗ ਚੱਲਣ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਉਹ ਹੁਣ ਬੋਲਦਾ ਵੀ ਨਹੀਂ ਬਹੁਤਾ, ਖਾਂਦਾ ਵੀ ਨਹੀਂ ਬਹੁਤਾ, ਹੱਸਦਾ ਵੀ ਨਹੀਂ ਬਹੁਤਾ। ਉਹ ਕਹਿੰਦੀ ਅੱਗੇ 2 ਸਾਲ ਹੋ ਗਏ ਇਹਦੇ ਦਿਮਾਗ 'ਚ ਪਤਾ ਨਹੀਂ ਕੀ ਧੂੜ ਦਿੱਤਾ ਮੇਰੇ ਮੁੰਡਿਆਂ ਨੂੰ, ਪਤਾ ਨਹੀਂ ਕੀ ਕਰ ਦੇਣਾ ਇਹਨਾਂ ਨੇ, ਇਹ ਤੇ ਕੋਈ ਕਰਾਮਾਤੀ ਫਕੀਰ ਹੈ। ਪਰ ਗੁਰਮੁਖੋ ਗੁਰੂ ਘਰ ਵਿੱਚ ਕਰਾਮਾਤਾਂ ਸੁੱਤੇ ਸਿੱਧ ਵਰਤਦੀਆਂ ਨੇ। ਜੇ ਹੁਣ ਇੱਥੇ ਬਾਹਾਂ ਖੜੀਆਂ ਕਰਾਈਏ ਨਾ ਵੀ ਦੱਸੋ, ਜੇ ਇਕੱਲਾ ਇਕੱਲਾ ਦੱਸਣ ਲੱਗੇ ਵੀ ਅੱਜ ਮੈਂ ਅੰਮ੍ਰਿਤ ਛਕਿਆ, ਅੱਜ ਮੇਰੇ ਤੇ ਕਿਰਪਾ, ਮੈਂ ਤੇ ਇੰਨੇ ਪਾਪ ਕਰਦਾ ਸਾਂ, ਮੈਂ ਤੇ ਇੰਨੀਆਂ ਗਲਤੀਆਂ ਕਰਦਾ ਸਾਂ, ਤੇ ਮੈਂ ਗੁਰਦੁਆਰੇ ਆਇਆ, ਮੈਂ ਸਤਸੰਗਤ ਵਿੱਚ ਆਇਆ, ਮੇਰਾ ਜੀਵਨ ਬਣ ਗਿਆ, ਮੇਰਾ ਜੀਵਨ ਚੜ੍ਹਦੀ ਕਲਾ ਵਿੱਚ ਅੱਜ ਜਾ ਰਿਹਾ, ਸਤਿਗੁਰ ਦੀ ਕਿਰਪਾ ਹੋ ਗਈ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ। ਇੱਥੇ ਤੇ ਸੁੱਤੇ ਸਿੱਧ ਕਰਾਮਾਤਾਂ ਵਰਤਦੀਆਂ ਨੇ ਗੁਰੂ ਘਰ ਵਿੱਚ, ਇਹ ਗੁਰੂ ਸਤਿਗੁਰਾਂ ਦੀ ਬਾਣੀ ਦੀ ਵੀ ਕਰਾਮਾਤ ਆ ਵੀ ਬਾਣੀ ਪੜ੍ਹੀ ਗਈ, ਬਾਣੀ ਸੁਣੀ ਗਈ ਤੇ ਐਸਾ ਅਸਰ ਹੋਇਆ ਵੀ ਜੀਵਨ ਬਦਲ ਗਿਆ। ਇਹ ਕਰਾਮਾਤ ਹੀ ਆ, ਕਿਸੇ ਦਾ ਜੀਵਨ ਹੀ ਬਦਲ ਦੇਣਾ ਇਹ ਕਰਾਮਾਤ ਆ। ਅਸੀਂ ਇਤਿਹਾਸ ਪੜ੍ਹਦੇ ਹਾਂ ਮਹਾਰਾਜ ਨੇ ਫਲਾਣੇ ਨੂੰ ਬਦਲ ਦਿੱਤਾ, ਫਲਾਣੇ ਨੂੰ ਬਦਲ ਦਿੱਤਾ, ਅੱਜ ਵੀ ਸਤਿਗੁਰੂ ਬਦਲ ਦਿੰਦੇ, ਸਾਨੂੰ ਵੀ ਬਦਲਣ ਵਾਲਾ ਕੋਈ ਹੈ। ਜਿੰਨੇ ਬੈਠੇ ਆ ਕਦੇ ਨਾ ਕਦੇ ਜ਼ਰੂਰ ਬਾਣੀ ਦੀ ਚੋਟ ਪਈ ਹੈ ਤੇ ਬਾਣੀ ਨੇ ਇੱਕਦਮ ਬਦਲ ਕੇ ਰੱਖ ਦਿੱਤਾ, ਦੂਜਾ ਪਾਸਾ ਇੱਕਦਮ ਬਦਲ ਗਿਆ। ਮਹਾਰਾਜ ਅੱਜ ਵੀ ਬਦਲਦੇ ਨੇ, ਅੱਜ ਵੀ ਜੀਵਨ ਬਦਲਦੇ ਨੇ, ਬਣਦੇ ਨੇ ਜੀਵਨ ਗੁਰੂ ਘਰ ਵਿੱਚ ਆ ਕੇ ਸਤਸੰਗਤ ਵਿੱਚ ਆ ਕੇ। ਤੇ ਸਤਸੰਗਤ ਜੀ ਧਿਆਨ ਦੇਣਾ, ਉਹ ਬੀਬੀ ਉਹ ਕਹਿੰਦੀ ਇਹਦੇ ਤੇ ਪਤਾ ਨਹੀਂ ਕੀ ਹੋ ਜਾਣਾ, ਜਾਣ ਨਹੀਂ ਦੇਣਾ ਮੈਂ। ਉਹ ਵੇਖਦਾ ਰਿਹਾ ਧੱਕੇ ਨਾਲ ਬੱਚਿਆਂ ਨੂੰ ਖੋਵੇ ਵੀ ਦੂਜੇ ਕਿਨਾਰੇ ਤੋਂ ਪਹਿਲਾਂ ਫੜ ਲਾਂ ਬੱਚੇ ਵੀ ਕਿਤੇ ਲੈ ਨਾ ਜਾਏ। ਉਹ ਕਹਿੰਦਾ ਭਾਗਵਾਨੇ ਮੈਂ ਹੈਰਾਨ ਹਾਂ, ਐਡੀ ਵੱਡੀ ਦਾਤ ਸਤਿਗੁਰਾਂ ਨੇ ਦਿੱਤੀ ਤੇ ਤੂੰ ਸਤਿਗੁਰਾਂ ਨੂੰ ਵੀ ਬੋਲ ਕਬੋਲ ਬੋਲੀ ਜਾਂਦੀ ਆ, ਤੈਨੂੰ ਮਰ ਨੇ ਐਡੀ ਵੱਡੀ ਬਖਸ਼ਿਸ਼ ਕੀਤੀ ਆ, ਜੇ ਇਸ ਬਖਸ਼ਿਸ਼ ਦੀ ਕਦਰ ਹੀ ਨਹੀਂ ਤੂੰ ਕੀਤੀ ਤੇ ਮੈਂ ਇਹ ਬਖਸ਼ਿਸ਼ ਰੱਖਣੀ ਵੀ ਨਹੀਂ। ਕਹਿੰਦੇ ਮਹਾਰਾਜ ਭਾਵੇਂ ਦੁੱਖ ਪਿਓ ਨੂੰ ਵੀ ਬੜਾ ਵੱਡਾ ਹੁੰਦਾ ਬੱਚਿਆਂ ਦਾ, ਦੁੱਖ ਬਾਪ ਨੂੰ ਵੀ ਬੜਾ ਵੱਡਾ, ਪਿਤਾ ਨੂੰ ਵੀ ਬੜਾ ਵੱਡਾ ਹੈ। ਤੇ ਕਹਿੰਦੇ ਜਦੋਂ ਮੈਂ ਆਪੇ ਦੁੱਖ ਝੱਲ ਲਾਂਗਾ, ਜਿਗਰ ਦੇ ਟੋਟੇ ਤੂੰ ਮੈਨੂੰ ਦਿੱਤੇ, ਐਡੀ ਕਿਰਪਾ ਕੀਤੀ ਪਰ ਇਹ ਬੇਕਦਰ ਹੈ, ਇਹਨੇ ਕਦਰ ਨਹੀਂ ਕੀਤੀ। ਇਹ ਸੱਚੇ ਪਾਤਸ਼ਾਹ ਆ ਤੇਰੀ ਦਾਤ ਮੈਂ ਤੈਨੂੰ ਵਾਪਸ ਮੋੜਨ ਲੱਗਿਆ। ਕਹਿੰਦੇ ਕਰਕੇ ਅਰਦਾਸ ਦੋਵੇਂ ਬੱਚੇ ਪਾਣੀ 'ਚ ਸੁੱਟ ਦਿੱਤੇ, ਦੋਵੇਂ ਬੱਚੇ ਜਦੋਂ ਦੋਵੇਂ ਬੱਚੇ ਪਾਣੀ ਵਿੱਚ ਸੁੱਟ ਦਿੱਤੇ ਤੇ ਬੀਬੀ ਤੇ ਚੀਕਾਂ ਲੱਗ ਪਈ ਮਾਰਨ, ਦੋ ਮੇਰੇ ਪੁੱਤ ਤੇ ਇਹਨੇ ਪਾਣੀ 'ਚ ਸੁੱਟ ਦਿੱਤੇ। ਬੜਾ ਕੁਝ ਬੋਲਦੀ ਆ ਤੇ ਸਤਸੰਗਤ ਦੋਵੇਂ ਜਣੇ ਥੱਲੇ ਉਤਰੇ, ਸੰਗਤ ਜਾ ਰਹੀ ਹੈ, ਲੋਕਾਂ ਨੂੰ ਵੀ ਗਾਲਾਂ ਕੱਢਦੀ। ਉਦੋਂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚੇ, ਇਹ ਸਤਿਗੁਰਾਂ ਨੂੰ ਵੀ ਲੱਗ ਪਈ ਬੁਰਾ ਬੁਰਾ ਭਲਾ ਬੋਲਣ। ਮਹਾਰਾਜ ਸੁਣਦੇ ਰਹੇ, ਕਹਿੰਦੇ ਬੀਬੀ ਨੂੰ ਲੈ ਆਓ, ਲੈ ਗਏ ਨੇੜੇ। ਬੀਬੀ ਕੀ ਹੋ ਗਿਆ ਤੈਨੂੰ, ਕਾਹਦਾ ਗੁਰੂ ਹੈ ਤੇ ਤੂੰ ਕਾਹਦਾ ਤੇਰਾ ਸਿੱਖ ਹੈ, ਇਹਨੇ ਮੇਰੇ ਦੋ ਪੁੱਤ ਪਾਣੀ 'ਚ ਸਿੱਟ ਦਿੱਤੇ। ਸਤਿਗੁਰ ਕਹਿੰਦੇ ਬੀਬੀ ਬਹਿ ਜਾ, ਬੈਠ ਜਾ। ਉਹ ਬੈਠ ਗਈ। ਮਹਾਰਾਜ ਚਾਦਰ ਦੀ ਬੁੱਕਲ ਮਾਰੀ ਬੈਠੇ ਨੇ, ਚਾਦਰ ਸਰਦੀ ਦਾ ਮੌਸਮ, ਇੱਕ ਹੈ ਚਾਦਰ ਉੱਤੇ ਲਪੇਟੀ ਹੋਈ। ਤੇ ਸਾਧ ਸੰਗਤ ਜੀ ਉਸ ਸਮੇਂ ਮਹਾਰਾਜ ਕਹਿੰਦੇ ਬੀਬਾ ਬੈਠ ਜਾ ਜਰਾ। ਬੈਠ ਗਈ, ਬੜਾ ਬੁਰਾ ਭਲਾ ਬੋਲੀ ਜਾ ਰਹੀ। ਉਸ ਸਮੇਂ ਮਹਾਰਾਜ ਕਹਿੰਦੇ ਬੀਬਾ ਕਿੰਨੀ ਕਿੰਨੀ ਉਮਰ ਦੇ? ਮਹਾਰਾਜ ਇੱਕ ਤੇ ਕੁਛ ਮਹੀਨਿਆਂ ਦਾ, ਇੱਕ ਅਜੇ ਡੇਢ ਕੁ ਸਾਲ ਦਾ ਹੀ ਹੋਇਆ। ਸਤਿਗੁਰਾਂ ਨੇ ਚਾਦਰ ਪਾਸੇ ਕੀਤੀ, ਇੱਕ ਸੱਜੇ ਇੱਕ ਖੱਬੇ ਗੋਦੀ ਚ ਪਾਇਆ ਹੋਇਆ। ਇੱਕ ਸੱਜੇ ਇੱਕ ਖੱਬੇ। ਉਹ ਬੀਬੀ ਵੇਖ ਕੇ ਹੈਰਾਨ ਹੋ ਗਈ, ਸੁੱਟੇ ਦਰਿਆ ਚ ਮਹਾਰਾਜ ਕੋਲ ਕਿੱਦਾਂ ਪਹੁੰਚ ਗਏ? ਮਹਾਰਾਜ ਜੀ ਏਡੀ ਕਿਰਪਾ। ਸਤਿਗੁਰ ਕਹਿੰਦੇ ਮਹਾਸਿਆਂ ਜਦੋਂ ਸਿੱਟੇ ਸੀ ਕੀ ਆਖਿਆ ਸੀ? ਮੈਂ ਆਖਿਆ ਤੇਰੇ ਤੇ ਤੈਨੂੰ ਵਾਪਸ ਦਿੱਤੇ। ਸਤਿਗੁਰ ਕਹਿੰਦੇ ਫਿਰ ਡੁੱਬੜ ਕਿਵੇਂ ਦੇ ਦਿੰਦੇ? ਜੇ ਤੂੰ ਮੇਰਾ ਤੇ ਮੈਂ ਵੀ ਤੇਰਾ, ਜੇ ਤੈਨੂੰ ਮੇਰੇ ਨਾਲ ਪ੍ਰੇਮ ਹੈ ਤੇ ਮੈਨੂੰ ਨਹੀਂ। ਅਸੀਂ ਕਹਿੰਦੇ ਅਸੀਂ ਜਪਨੇ, ਅਸੀਂ ਆਹ ਕਰਨੇ, ਅਸੀਂ ਆਹ ਕਰਨੇ ਆ। ਦੱਸੋ ਕਦੇ ਮੁੰਡੇ ਨੂੰ ਦਿਨ 'ਚ ਕਿੰਨੀ ਵਾਰੀ ਯਾਦ ਕਰਦੇ ਹੋ? ਕਦੇ ਗਿਣਤੀ ਕੀਤੀ ਆ? ਘਰ ਵਾਲੀ ਨੂੰ ਦਿਨ 'ਚ ਕਿੰਨੀ ਵਾਰੀ ਯਾਦ ਕਰਦੇ ਹੋ? ਬੱਚਿਆਂ ਨੂੰ ਦਿਨ 'ਚ ਕਿੰਨੀ ਵਾਰੀ ਯਾਦ ਕਰਦੇ ਹੋ? ਕਦੇ ਗਿਣਤੀ ਕੀਤੀ ਆ? ਕਦੇ ਘਰ ਵਾਲੀ ਨੂੰ ਕਿਹਾ ਵੀ ਭਾਗਵਾਨਿਆ ਵੇਖ ਸਵੇਰ ਦੀ ਲਿਸਟ ਬਣਾਈ ਫਿਰਦਾ ਮੈਂ, ਵੀ ਇੰਨੀ ਵਾਰੀ ਤੈਨੂੰ ਮੈਂ ਦਿਨ 'ਚ ਯਾਦ ਕੀਤਾ? ਧਿਆਨ ਦਿਓ, ਧਿਆਨ ਦਿਓ ਪਿਆਰਿਓ, ਜਰਾ ਕਸੂਰਤੀ ਜੋੜੋ। ਕਦੇ ਬੱਚਿਆਂ ਨੂੰ ਅਸੀਂ ਕਿਹਾ ਵੀ ਅਸੀਂ ਦਿਨ 'ਚ ਤੁਹਾਨੂੰ ਇੰਨੀ ਵਾਰੀ ਯਾਦ ਕਰਦੇ? ਕਦੇ ਮੁੰਡੇ ਨੂੰ ਕਿਹਾ ਵੀ ਤੁਹਾਨੂੰ ਦਿਨ 'ਚ ਅਸੀਂ ਇੰਨੀ ਵਾਰੀ ਯਾਦ ਕਰਦੇ? ਪਰ ਰੱਬ ਨੂੰ ਜਿੰਨੀ ਵਾਰੀ ਯਾਦ ਕਰਦੇ ਹਾਂ ਅਸੀਂ ਲਿਸਟ ਬਣਾਈ ਫਿਰਨੇ ਹਾਂ ਵੀ ਸੱਚੇ ਪਾਤਸ਼ਾਹ ਸਵੇਰ ਦਾ ਮੈਂ ਇੰਨੀ ਵਾਰੀ ਤੈਨੂੰ ਯਾਦ ਕੀਤਾ, ਮੈਂ ਸੁਖਮਨੀ ਸਾਹਿਬ ਪੜ੍ਹੀ, ਮੈਂ ਇੰਨੀਆਂ ਮਾਲਾ ਫੇਰੀਆਂ। ਗਿਣਤੀ ਕਰਨੇ ਹਾਂ ਨਾ ਆਪਾਂ? ਕਿਉਂ? ਕਿਉਂਕਿ ਗੁਰੂ ਨਾਲ ਅਸੀਂ ਹਿਸਾਬ ਕਿਤਾਬ ਕਰਨਾ। ਵਪਾਰ ਹੈ, ਪਿਆਰ ਨਹੀਂ। ਵਪਾਰ ਵਾਲੇ ਗਿਣਤੀ ਕਰਦੇ ਨੇ, ਪਿਆਰ ਵਾਲੇ ਗਿਣਤੀ ਨਹੀਂ ਕਰਦੇ। ਗਿਣਤੀਆਂ ਤੇ ਹੈ ਹੀ ਉੱਥੇ ਨੇ ਜਿੱਥੇ ਵਪਾਰ ਹੋਵੇ। ਗਿਣਤੀਆਂ ਤੇ ਹੈ ਹੀ ਉੱਥੇ ਨੇ ਜਿੱਥੇ ਵਪਾਰ ਹੋਵੇ। ਜਿੱਥੇ ਪਿਆਰ ਹੈ ਉੱਥੇ ਕਾਹਦੀ ਗਿਣਤੀ? ਫਿਰ ਤੇ ਜੱਪੀ ਜਾਣਾ, ਜੱਪੀ ਜਾਣਾ, ਜੱਪੀ ਜਾਣਾ। ਉਹਨਾਂ ਨੂੰ ਪਤਾ ਵੀ ਗਿਣਤੀ ਤੇ ਉਹ ਕਰ ਹੀ ਰਿਹਾ, ਗਿਣਤੀ ਤੇ ਉਹ ਕਰ ਰਿਹਾ, ਕਰੇਗਾ ਆਪੇ। ਜੇ ਅਸੀਂ ਯਾਦ ਕਰਨੇ ਹਾਂ ਤੇ ਉਹ ਵੀ ਕਰਦਾ ਸਾਨੂੰ। ਅੱਜ ਅਸੀਂ ਆਪਣੇ ਘਰੋਂ ਇੱਕ ਕਦਮ ਪੁੱਟ ਕੇ ਆਏ ਹਾਂ ਤੇ ਮਹਾਰਾਜ ਕਰੋੜਾਂ ਕਦਮ ਪੁੱਟਦੇ ਨੇ। ਚਰਨ ਸ਼ਰਨ ਗੁਰੇਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰਹੇਤ। ਭਾਵਣੀ ਭਗਤ ਭਾਏ ਕੌਡੀ, ਅਗਰ ਭਾਗ ਰੱਖੈ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਮਹਾਰਾਜ ਵੀ ਆਪਣੇ ਪਿਆਰਿਆਂ ਨੂੰ ਯਾਦ ਕਰਦੇ ਨੇ। ਜੇ ਅਸੀਂ ਬਣ ਜਾਵਾਂਗੇ ਸਤ ਸੰਗਤ, ਮਹਾਰਾਜ ਆਪੇ ਕਿਰਪਾ ਕਰਨਗੇ, ਸਾਡੇ ਵੀ ਬਣਨਗੇ। ਤੇ ਮਹਾਰਾਜ ਕਹਿੰਦੇ ਉਹ ਸਿੱਟੇ ਸੀ ਬੱਚੇ ਕੀ ਆਖਿਆ? ਕਹਿੰਦੇ ਜੀ ਮੈਂ ਆਖਿਆ ਸੀ ਤੇਰੇ ਨੇ ਤੇ ਤੇਰੇ ਕੋਲ ਪਹੁੰਚ ਜਾਣ। ਕਹਿੰਦੇ ਮਹਾਰਾਜ ਕਹਿੰਦੇ ਫਿਰ ਪਹੁੰਚ ਗਏ। ਬੀਬੀ ਆ ਜਾ, ਆ ਲੈ ਫੜ ਆਪਣੇ ਪੁੱਤ, ਸਾਂਭ ਲੈ। ਇੱਥੇ ਖੋਈਆਂ ਨਹੀਂ ਜਾਂਦੀਆਂ ਦਾਤਾਂ ਦੇ ਕੇ, ਕੋਈ ਗੱਲ ਆ ਲੈ ਜਾ। ਉਹ ਬੀਬੀ ਆਈ ਚਰਨਾਂ ਤੇ ਢਹਿ ਪਈ, ਕਹਿੰਦੀ ਮਹਾਰਾਜ ਹੁਣ ਮੈਨੂੰ ਇਹਨਾਂ ਦੀ ਲੋੜ ਨਹੀਂ, ਹੁਣ ਤੁਸੀਂ ਇਹਨਾਂ ਨੂੰ ਆਪਣੇ ਹੀ ਸੇਵਕ ਬਣਾ ਲਓ, ਹੁਣ ਨਹੀਂ ਮੈਨੂੰ ਲੋੜ ਇਹਨਾਂ ਦੀ, ਮੇਰੀ ਵੀ ਕੁੱਖ ਸਫਲੀ ਹੋ ਜਾਏ, ਇਹਨਾਂ ਨੂੰ ਵੀ ਤੁਸੀਂ ਆਪਣੇ ਚਰਨਾਂ ਨਾਲ ਜੋੜ ਲਓ। ਸੱਚੇ ਪਾਤਸ਼ਾਹ ਮੈਨੂੰ ਤੇ ਹੁਣ ਮੇਰੀਆਂ ਅੱਖਾਂ ਖੁੱਲੀਆਂ ਨੇ। ਹਾਂ ਅੱਖਾਂ ਖੁੱਲਦੀਆਂ ਜ਼ਰੂਰ ਨੇ, ਇਹ ਨਹੀਂ ਪਤਾ ਕਦੋਂ ਖੁੱਲਣੀਆਂ ਨੇ। ਆਹ ਅੱਖਾਂ ਖੋਲੀਆਂ ਨੇ ਗਿਆਨ ਦੀਆਂ ਅੱਖਾਂ, ਕਈਆਂ ਦੀਆਂ 20 ਸਾਲ ਦੀ ਉਮਰ 'ਚ ਖੁੱਲ ਜਾਂਦੀਆਂ, ਕਈਆਂ ਦੀਆਂ ਅੱਖਾਂ 15 ਸਾਲ ਦੀ ਉਮਰ 'ਚ ਖੁੱਲਦੀਆਂ, ਕਈ 60 ਸਾਲ ਦੀ ਉਮਰ 'ਚ ਅੱਖਾਂ ਖੋਲਦੇ ਨੇ। ਆਹ ਸਰੀਰ ਜੰਮਿਆ, ਜ਼ਮੀਰ ਖਰੇ ਜੰਮੀ ਕਿ ਨਹੀਂ? ਅਜੇ ਦੋ ਤਰ੍ਹਾਂ ਦਾ ਜੀਵਨ ਆ, ਇੱਕ ਸਰੀਰ ਦਾ, ਇੱਕ ਜ਼ਮੀਰ ਦਾ। ਤੇ ਕਹਿੰਦੇ ਅਸਲੀ ਤੇ ਜਿਉਂਦੇ ਹੀ ਉਹ ਨੇ ਜਿਨ੍ਹਾਂ ਦੀ ਜ਼ਮੀਰ ਜਿਉਂਦੀ ਹੈ। ਜਿਨ੍ਹਾਂ ਦੀ ਜ਼ਮੀਰ ਹੀ ਹੈ ਨਹੀਂ ਉਹਨਾਂ ਦਾ ਕਾਹਦਾ ਜੀਵਨ ਹੈ? ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਆਪਾਂ ਜਿੰਨੇ ਬੈਠੇ ਆ ਅਸੀਂ ਕਹਿੰਦੇ ਆ ਜਿਉਂਦੇ ਆ, ਸਾਡਾ ਫਲਾਣਾ ਮਰ ਗਿਆ ਅਸੀਂ ਜਿਉਂਦੇ ਆ। ਮਹਾਰਾਜ ਕਹਿੰਦੇ ਭਾਈ ਜਿਉਂਦਾ ਹੀ ਉਹ ਆ ਜਿਹੜਾ ਨਾਮ ਜਪਦਾ ਹੈ, ਜਿਹਦਾ ਅੰਦਰ ਜਿਉਂਦਾ ਹੈ, ਜਿਹਦੀ ਜ਼ਮੀਰ ਜਾਗ ਚੁੱਕੀ ਆ ਉਹ ਜਿਉਂਦਾ ਹੈ, ਜਿਹਦੀ ਜ਼ਮੀਰ ਹੀ ਹੈ ਨਹੀਂ। ਜਿਸ ਬੰਦੇ ਦੀ ਅਣਖ ਜ਼ਮੀਰ ਮਰ ਜਾਏ ਤਰਕ ਮਾਰ ਕੇ ਮਰੇ ਦਾ ਮਾਰਨਾ ਕੀ, ਜਿਹਦੀ ਅਣਖ ਜ਼ਮੀਰ ਹੀ ਹੈ ਨਹੀਂ ਉਹਦਾ ਜੀਵਨ ਕਾਹਦਾ ਹੋਇਆ। ਸਰੀਰ ਸਾਡਾ ਤੇ ਕਦੋਂ ਦਾ, ਅੱਖਾਂ ਅਸੀਂ ਖੋਲੀਆਂ ਨੇ, ਅਜੇ ਜ਼ਮੀਰ ਦੀਆਂ ਅੱਖਾਂ ਪਤਾ ਨਹੀਂ ਖੁੱਲੀਆਂ ਨੇ ਕਿ ਨਹੀਂ। ਕਈਆਂ ਨੂੰ 17 ਸਾਲ ਦੀ ਉਮਰ 'ਚ, ਕਈਆਂ ਨੂੰ 20 ਸਾਲ ਦੀ ਉਮਰ 'ਚ, ਕਈਆਂ ਨੂੰ 50 ਸਾਲ ਦੀ ਉਮਰ 'ਚ, ਤੇ ਖਿਮਾ ਕਰਨਾ ਕਈ ਸਰੀਰ ਕਰਕੇ ਆਉਂਦੇ ਨੇ ਅੰਦਰੋਂ ਤੇ ਅਜੇ ਜੰਮੇ ਹੀ ਨਹੀਂ। ਅੱਖ ਸਤਨਾਮ। ਅਸਲੀ ਜਨਮ ਉਹ ਹੈ ਜਦੋਂ ਅੰਦਰ ਗਿਆਨ ਦਾ ਜਨਮ ਹੋਵੇ। ਇਸੇ ਕਰਕੇ ਕਹਿੰਦੇ ਆ ਸਤਿਗੁਰ ਕੇ ਜਨਮੇ ਗਵਨ ਮਟਾਇਆ। ਜਦੋਂ ਅੰਮ੍ਰਿਤ ਛਕਨੇ ਆ ਤੇ ਗੁਰੂ ਘਰ ਵਿੱਚ ਜਨਮ ਹੋ ਜਾਂਦਾ। ਪਹਿਲਾਂ ਫਲਾਣਾ ਸਿੰਘ ਦੇ ਘਰ ਜੰਮਿਆ ਫਲਾਣਾ ਬੱਚਾ, ਫਲਾਣਾ ਸਿੰਘ ਦੇ ਘਰ ਜੰਮਿਆ। ਕਹਿੰਦੇ ਜਦੋਂ ਸਤਿਗੁਰ ਦੇ ਘਰ ਜੰਮੇਗਾ ਨਾ ਤੂੰ, ਫਿਰ ਆਵਾਗਮਨ ਦਾ ਚੱਕਰ ਮਿਟ ਜਾਏਗਾ। ਆਵਾਗਮਨ ਦਾ ਚੱਕਰ, ਅੰਦਰ ਗਿਆਨ ਜਨਮ ਲਵੇ ਉਹ ਸਾਡਾ ਅਸਲੀ ਜਨਮ ਹੈ, ਉਹ ਸਾਡੀ ਜ਼ਮੀਰ ਦਾ ਜਨਮ ਹੈ। ਇੱਕ ਸਰੀਰ ਦਾ ਜੀਵਨ, ਇੱਕ ਜ਼ਮੀਰ ਦਾ ਜੀਵਨ। ਇਹ ਆਓ ਇਹ ਕੱਲ੍ਹ ਦੇ ਦੀਵਾਨ 'ਚ ਵਿਚਾਰ ਕਰਾਂਗੇ। ਬਾਕੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਆਏ ਸਾਲ ਇੱਥੇ ਦੀਵਾਨ ਲੱਗਦੇ ਨੇ, ਆਏ ਸਾਲ ਅੰਮ੍ਰਿਤ ਸੰਚਾਰ ਹੁੰਦਾ ਹੈ, ਤੇ ਐਤਕੀ ਵੀ ਮੇਰੀ ਸੰਗਤ ਦੇ ਚਰਨਾਂ 'ਚ ਗੁਜ਼ਾਰਿਸ਼ ਹੈ, ਜਿਹੜੇ ਜਿਹੜੇ ਚਾਹਵਾਨ ਨੇ, ਜਿਹੜੇ ਇੱਛੁਕ ਹਨ, ਉਹ ਆਪੋ ਆਪਣੇ ਨਾਮ ਪ੍ਰਬੰਧਕਾਂ ਕੋਲ ਦਰਜ ਕਰਾਓ। ਬਹੁਤ ਵਿੱਚ ਬੈਠੇ ਨੇ ਜਿਹੜੇ ਗੁਰੂ ਵਾਲੇ ਨਹੀਂ ਬਣੇ। ਪਹਿਲੀ ਬੇਨਤੀ ਤੇ ਸੰਗਤ ਦੇ ਚਰਨਾਂ 'ਚ ਇਹ ਆ, ਕਿਰਪਾ ਕਰਕੇ 10 ਕੁ ਮਿੰਟ ਬੈਠਣ ਦੀ ਖੇਚਲਾ ਕਰੋ। ਅਰਦਾਸ ਹੁਕਮਨਾਮੇ ਹੋਣਗੇ, ਫਿਰ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਸਾਰੀ ਸੰਗਤ ਧਿਆਨ ਦੇਵੇ, ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠ ਕੇ ਜਾਣ ਦੀ ਕੋਈ ਖੇਚਲਾ ਨਾ ਕਰੇ। ਜੇ ਆਪ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਨ ਨਾਲ ਪਿਆਰ ਆ ਤੇ ਉਦੋਂ ਉੱਠਣਾ ਜਦੋਂ ਸਤਿਗੁਰ ਚਲੇ ਜਾਣਗੇ, ਪਹਿਲਾਂ ਜਾਣ ਦੀ ਕੋਈ ਖੇਚਲਾ ਨਾ ਕਰੇ। ਇਹ ਜ਼ਰੂਰੀ ਬੇਨਤੀ ਆਪ ਜੀ ਦੇ ਚਰਨਾਂ 'ਚ। ਸਤਿਗੁਰੂ ਅੱਗੇ ਅੱਗੇ, ਸੰਗਤਾਂ ਪਿੱਛੇ ਪਿੱਛੇ। ਕੱਲ ਔਰ ਪਰਸੋਂ ਦਾ ਦੋ ਦੀਵਾਨ ਆਪਣੇ ਇਸ ਪੰਡਾਲ ਦੇ ਬਾਕੀ ਨੇ, ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਔਰ ਜਿਹੜੇ ਜਿਹੜੇ ਚਾਹਵਾਨ ਨੇ, ਜਿਨ੍ਹਾਂ ਦੀ ਇੱਛਾ ਵੀ ਸਾਡੀ ਵੀ ਜ਼ਮੀਰ ਜਾਗੇ, ਅਸੀਂ ਵੀ ਨਾਮ ਨਾਲ ਜੁੜੀਏ, ਸਾਡੇ ਤੇ ਵੀ ਮਹਾਰਾਜ ਮਿਹਰ ਕਰਨ, ਤੇ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਆਪੋ ਆਪਣੇ ਨਾਮ ਦਰਜ ਕਰਾ ਦੇਣ, ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕ ਕੇ ਤੇ ਗੁਰੂ ਕੇ ਜਹਾਜ਼ੇ ਚੜੋ। ਅਸਲੀ ਜੀਵਨ ਸਾਡਾ, ਅੰਦਰ ਗਿਆਨ ਦਾ ਜਨਮ ਹੋਵੇ, ਕਿਰਪਾ ਹੋ ਜਾਏ। ਜਿਹੜੇ ਜਿਹੜੇ ਚਾਹਵਾਨ ਨੇ, ਉਹ ਵੀਰ ਭਰਾ, ਉਹ ਭੈਣਾਂ ਮਾਤਾਵਾਂ, ਆਪੋ ਆਪਣੇ ਨਾਮ ਪ੍ਰਬੰਧਕਾਂ ਕੋਲ ਜ਼ਰੂਰ ਦਰਜ ਕਰਾਉਣ ਦੀ ਕਿਰਪਾਲਤਾ ਕਰਨੀ, ਵੱਧ ਚੜ ਕੇ ਪਹੁੰਚਣਾ। ਜਿੱਦਾਂ ਅੱਜ ਕਿਰਪਾ ਕੀਤੀ ਆ, ਪੰਜ ਪੰਜ ਚਾਰ ਚਾਰ ਜਣਿਆਂ ਨੂੰ ਪ੍ਰੇਰ ਕੇ ਲੈ ਕੇ ਆਉਣਾ। ਤੇ ਭਾਈ ਮਹਾਂ ਸਿੰਘ ਤੇ ਉਹਦੇ ਘਰ ਵਾਲੀ ਬੀਬੀ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਅੱਖਾਂ ਖੋਲ ਦਿੱਤੀਆਂ, ਏਦਾਂ ਹੀ ਕਿਰਪਾ ਰੱਖਣੀ ਹੋਣੀ, ਇਹ ਕਿਰਪਾ ਕਰੋ। ਬੀਬੀ ਮੰਗੋ, ਇਹੀ ਮੰਗ ਹੈ ਸਾਡੇ ਘਰ ਵਿੱਚੋਂ ਗੁਰੂ ਨਾਨਕ ਦਾ ਵਾਸਾ ਨਾ ਨਿਕਲੇ, ਸੱਚੇ ਪਾਤਸ਼ਾਹ ਸਾਡੇ ਘਰ ਵਿੱਚੋਂ ਬੰਦਗੀ ਨਾ ਨਿਕਲੇ, ਸਾਡੇ ਘਰ ਵਿੱਚੋਂ ਤੇਰੀ ਸਿੱਖੀ ਨਾ ਨਿਕਲੇ, ਸਦਾ ਤੇਰੇ ਚਰਨਾਂ ਨਾਲ ਜੁੜੇ ਰਹੀਏ। ਇਹ ਮੰਗ ਗੁਰਸਿੱਖ ਮੰਗਦਾ ਤੇ ਅਸੀਂ ਵੀ ਇਹ ਮੰਗ ਮੰਗਣੀ ਆ। ਸਾਥ ਉਹ ਮੰਗ ਮੰਗੀਏ, ਫਿਰ ਮੁੜ ਮੁੜ ਕੇ ਮੰਗਣ ਦੀ ਲੋੜ ਹੀ ਨਾ ਪਵੇ। ਆਓ ਪਿਆਰ ਨਾਲ ਸਾਰੇ ਪਤੀ ਪਤਨੀ ਦੋਵੇਂ ਹੱਥ ਜੋੜ ਕੇ ਖਲੋਤੇ ਨੇ ਤੇ ਮੰਗ ਮੰਗਦੇ ਨੇ, ਆਪਾਂ ਵੀ ਮੰਗੀਏ।
ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮਾਜ ਬੜੀ, ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮਾਜ ਬੜੀ,
ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿੱਥੋਂ ਜਿੱਥੋਂ ਸੰਗਤਾਂ ਪਹੁੰਚੀਆਂ ਨੇ, ਸਾਰਿਆਂ ਨੇ ਪੰਜ ਪੰਜ ਚਾਰ ਚਾਰ ਜਣਿਆਂ ਨੂੰ ਹੋਰ ਪ੍ਰੇਰ ਕੇ ਲੈ ਕੇ ਆਉਣਾ ਹੈ। ਅੱਜ ਸੰਗਤ ਬਹੁਤ ਲੇਟ ਤੱਕ ਮੱਥਾ ਟੇਕਦੀ ਰਹੀ ਹੈ, ਜ਼ਰਾ ਜਲਦੀ ਆਉਣ ਦੀ ਖਿੱਚਲਾ ਕਰਨੀ। ਬਾਕੀ ਸਰਬ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਬਹੁਤ ਸੋਹਣਾ ਉੱਦਮ ਉਪਰਾਲਾ ਹੈ, ਹਰ ਸਾਲ ਕਰਦੇ ਨੇ, ਮਹਾਰਾਜ ਇਸੇ ਤਰ੍ਹਾਂ ਮਿਹਰ ਰੱਖਣ, ਕੱਲ੍ਹ ਔਰ ਪਰਸੋਂ ਦੇ ਦੀਵਾਨ ਵਿੱਚ ਪਹੁੰਚ ਕੇ ਵੱਧ ਚੜ੍ਹ ਕੇ ਲਾਹਾ ਪ੍ਰਾਪਤ ਕਰੀਏ। ਨਾਮ ਦੀ ਦਾਤ ਮੰਗੀਏ, ਦਰਖਤ ਮੰਗ ਲਓ ਸ਼ਾਂਤ ਆਪ ਹੀ ਆ ਜਾਣੀ, ਨਾਮ ਮੰਗ ਲਈਏ ਬਾਕੀ ਸਭ ਕੁਛ ਤੇ ਆਪ ਹੀ ਆ ਜਾਣਾ। ਸਾਰੀ ਸੰਗਤ ਪਿਆਰ ਨਾਲ ਬੋਲੋ ਗੁਰਸਤੋਤਰ, ਫਿਰ ਅਰਦਾਸ, ਫਿਰ ਹੁਕਮਨਾਮੇ। ਕੀਰਤਨ ਭੇਟਾ ਲੈ ਕੇ ਕੋਈ ਸਟੇਜ ਤੇ ਨਾ ਆਵੇ, ਇੱਥੇ ਜਿਹੜੇ ਆ ਵੀਰ ਖਲੋਤੇ ਨੇ ਇੱਥੇ ਉੱਥੇ ਹੀ ਖਲੋ ਜਾਓ, ਉੱਥੇ ਹੀ ਫੜ ਲਿਆ ਕਰੋ ਭੇਟਾ, ਇੱਥੇ ਸਟੇਜ ਤੱਕ ਨਾ ਕੋਈ ਆਵੇ। ਸਦਾ ਬੇਨਤੀ ਕਰੀ ਦੀ ਆ, ਮਾਇਆ ਬਿਨਾਂ ਸਰ ਜਾਏਗਾ, ਸੁਣ ਕੇ ਪੱਲੇ ਬੰਨੋ, ਇਹ ਤੁਹਾਡੀ ਭੇਟ ਹੈ, ਮਾਇਆ ਬਿਨਾਂ ਸਰ ਜਾਏਗਾ। ਹੁਣ ਰੱਸੀਆਂ ਬੰਨੀਆਂ ਨੇ ਆਲੇ ਦੁਆਲੇ, ਫਿਰ ਇੱਥੇ ਰਸ਼ ਹੋ ਜਾਣਾ ਜ਼ਿਆਦਾ, ਜਿਹੜੇ ਕੀਰਤਨ ਭੇਟਾ ਦਿੰਦੇ ਨੇ ਉਹ ਸੇਵਾਦਾਰ ਖਲੋਤੇ ਨੇ, ਉੱਧਰ ਹੀ ਫੜਾ ਦੇਣ, ਸਟੇਜ ਤੱਕ ਨਾ ਕੋਈ ਆਵੇ, ਕਿਉਂਕਿ ਇਲਾਕੇ ਵਿੱਚ ਪਤਾ ਹੀ ਆ ਸੰਗਤ ਨੂੰ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੇਵਾਵਾਂ ਚੱਲਦੀਆਂ ਨੇ, ਬਿਨਾਂ ਮੰਗਣ ਤੋਂ ਹੀ ਸੰਗਤਾਂ ਸੇਵਾਵਾਂ ਕਰਦੀਆਂ ਨੇ, ਕਦੇ ਮੰਗ ਨਹੀਂ ਰੱਖੀ ਜਾਂਦੀ, ਆਪਣੀ ਮਰਜ਼ੀ ਨਾਲ ਹੀ ਸੰਗਤ ਸੇਵਾ ਕਰਦੀ ਹੈ, ਹੁਣ ਤੱਕ ਕਰ ਰਹੀ ਹੈ, ਕਰਦੇ ਵੀ ਰਹਿਣਾ ਸਭ ਨੇ, ਮਹਾਰਾਜ ਦੀ ਬਖਸ਼ਿਸ਼ ਹੈ। ਅਤੇ ਸਾਧ ਸੰਗਤ ਜੀ ਜਿਹੜੇ ਇੱਛੁਕ ਹੁੰਦੇ ਨੇ ਕਈ, ਉਹ ਸਟੇਜ 'ਤੇ ਨਾ ਕੋਈ ਆਵੇ, ਇਹ ਜ਼ਰੂਰੀ ਬੇਨਤੀ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ ਅੰਗਦ ਦੇਵ ਸਾਹਿਬ, ਧੰਨ ਹੈ ਗੋਬਿੰਦ ਸਾਹਿਬ, ਧੰਨ ਸਿੰਘ ਸਾਹਿਬ, ਧੰਨ ਹੈ ਸਾਧ ਸੰਗਤ ਜੀ, ਧੰਨ ਹੈ। ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ।